33 चरण ज घर को आए मोहन आद संग समाए थान बैठ बे को देंगे सब जोजित फल दिल पे बो स्वादन जित बनो आरा सर तर सर सबन को खुआरा
वाहिगुरु जी का खालसा वाहिगुरु जी की फतेह। परम सत्कार योग सम्मान योग गुरु का खास रूप गुरु खालसा साध संगत पतत पावन भगत वचल कृपा निधान जगत गुरु सतगुरु बाणी पुरख पुरखोत्तम बाणी स्यों चित लावे गो गुरबाणी सुनत मेरा मन द्रव्या मन पीना निज करया वैगो।
दिस फॉर मे बाय द ट्रायल वर्जन ऑफ एडवांस ऑडियो फ्रॉम
श्री गुरु ग्रंथ साहिब जी महाराज गुरुदेव जी दे पावन पवित्र चरण कमलां च इकत्र होके अज दीना बंधु धन धन श्री गुरु ग्रंथ साहिब जी महाराज जी का संपूर्णता दिवस बड़ी श्रद्धा भावना सत्कार नाल मना रहे आनंदपुर साहब तो चल के जिस वक्त सतगुरु जी मुक्तसर साहब का जंग लड़के चमकौर का जंग लड़के दमदमा साहब आके महाराज जी ने कमर कस्सा खोलिया इथे जदो सतगुरु जी पहुंचे तो महाराज जी ने नौवें पातशाह धन गुरु तेग बहादुर साहब जी महाराज जी की जो बाणी है वो श्री गुरु ग्रंथ साहब जी की बाणी विच दर्ज करके कमिक कीती जाए। उस वक्त श्री गुरु ग्रंथ साहब जी महाराज जी का वह स्वरूप जो पंजवें पातशाह गुरु अर्जन साहब जी ने गुरुद्वारा श्री रामसर साहब की धरती से भाई गुरदास जी पासों लिखवाया सी वह श्री करतारपुर साहिब बाबा धीरमल जी को पिया है। महाराज जी ने सिंह भेजे बाबे धीरमल कोल कि सानू श्री गुरु ग्रंथ साहिब दा स्वरूप दे दिओ
स्वरूप तो गुरबाणी का उतारा करके दोवें
पातशाह जी की बाणी दर्ज करदी पर बाबा धीरमल जो बड़ा हंकारी सी उन्हें जवाब दिता कि जे गुरु इतना ही कलावान है पूरा है तो उन्हां नूं आखो कि वह आप अपने आत्म बल दे नाल दुबारा गुरु ग्रंथ साहिब की बाणी लिखवा लैण। तो गुरु कांशी श्री दमदमा साहिब विखे सतगुरु कलगीधर जी ने शहीद भाई मनी सिंह जी नूं लिखारी ला के और बाबा दीप सिंह जी शहीद वो कलबा घड़के देंदे रहे शाही का बंदोबस्त करते रहे भाई मनी सिंह जी लिखते रहे गुरु कलगीधर पातशाह जी महाराज जी ने सारी बाणी अपने आत्म बल नाल लिखवाई और नौवे पातशाह धन गुरु तेग बहादुर साहब जी महाराज जी की बाणी श्री गुरु ग्रंथ साहिब जी की बाणी च दर्ज की थी। नौ महीने नौ दिन नौ पल का समा नौ घड़िया नौ पलों का समा गुरु ग्रंथ साहिब का स्वरूप लिखाउण वास्ते लगा ते जितनी बाणी रोज सतगुरु जी लिखवा लेंदे सन उतनी बाणी की कथा भी गुरु कलगीधर जी रोज करदे सन। 48 सिंह सतगुरां दे कोलों कथा सुनदे सन जिन्हां जिन्हां सिंघां ने सतगुरां दे कोलों कथा सुनी बदे मुक्त हो गए सने दे सचखंड नूं जाण लगे चले गए बाबा दीप सिंह ते भाई मनी सिंह जी नूं सतगुरां ने रख लिया।
प्लीज फाइट नाउ
आख्या जिहड़ी अर्थ असी तुहानूं पढ़ाए ने सुनाए ने वो अगे भी तुसी सिंघां नूं पढ़ाओ ਉਥੋਂ ਫਿਰ ਦੋ ਸੰਪਰਦਾਵਾਂ ਗੁਰੂ ਘਰ ਵਿਚ ਚੱਲੀਆਂ, ਇਕ ਦਮਦਮੀ ਟਕਸਾਲ ਬਾਬਾ ਦੀਪ ਸਿੰਘ ਜੀ ਤੋਂ, ਇਕ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਭਾਈ ਮਨੀ ਸਿੰਘ ਜੀ ਸ਼ਹੀਦ ਤੋਂ। ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਦਇਆਨੰਦ ਸਤਿਗੁਰਾਂ ਨੇ ਅੱਜ ਦੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਸਰੂਪ ਲਿਖਵਾ ਕੇ ਸੰਪੂਰਨ ਕੀਤਾ ਹੈ। ਉਹ ਸੰਪੂਰਨਤਾ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਹਰ ਜਗ੍ਹਾ ਤੇ ਗੁਰੂ ਕੇ ਸਿੱਖ ਮਨਾ ਰਹੇ ਨੇ। ਸਤਿਗੁਰਾਂ ਦੇ ਪਾਵਨ ਸਰੂਪ ਦੀ ਸੰਪੂਰਨਤਾ ਦਿਵਸ ਆਓ ਜੋ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਸਮੇਤ ਸਾਰੀ ਬਰਾਤ ਸਮੇਤ ਮਾਤਾ ਦਮੋਦਰੀ ਦਾ ਡੋਲਾ ਲੈ ਕੇ ਡੱਲੇ ਨਗਰ ਤੋਂ ਚਲਦਿਆਂ ਗੋਇੰਦਵਾਲ ਸਾਹਿਬ ਖਡੂਰ ਸਾਹਿਬ ਆਦਿਕ ਨਗਰਾਂ ਤੋਂ ਹੁੰਦਿਆਂ ਤਰਨ ਤਾਰਨ ਸਾਹਿਬ ਤੋਂ ਚਲਦਿਆਂ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਨੇ। ਅੱਗੇ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਸਰਬੱਤ ਸੰਗਤਾਂ ਨੇ ਬੜਾ ਸਤਿਕਾਰ ਕੀਤਾ, ਬੜੀਆਂ ਖੁਸ਼ੀਆਂ ਮਨਾਈਆਂ। ਖੁਦ ਮਾਤਾ ਗੰਗਾ ਜੀ ਨੇ ਸਾਰੇ ਮੰਗਲ ਕੀਤੇ ਨੇ। ਪੁੱਤਰ ਨੂੰਹ ਨੂੰ ਨਾਲ ਲੈ ਕੇ ਮਾਤਾ ਗੰਗਾ ਜੀ ਨੇ ਧੰਨ ਗੁਰੂ ਰਾਮਦਾਸ ਸਾਹਿਬ ਦੇ ਸੁੰਦਰ ਦਰਬਾਰ ਨਮਸਕਾਰ ਕੀਤੀ, ਮਿਸਤਾਨ ਭੇਟ ਕੀਤਾ, ਪ੍ਰਸ਼ਾਦ ਭੇਟ ਕਰਕੇ ਸਾਰੀ ਸੰਗਤ ਵਿਚ ਵਰਤਾਇਆ ਹੈ। ਸਤਿਗੁਰਾਂ ਦਾ ਸ਼ੁਕਰਾਨਾ ਕਰਕੇ ਦਮੋਦਰੀ ਜੀ ਮਾਤਾ ਨੂੰ ਨਾਲ ਲੈ ਕੇ ਆਪਣੀ ਨੂੰਹ ਤੇ ਆਪਣੇ ਪੁੱਤਰ ਨੂੰ ਨਾਲ ਲੈ ਕੇ ਮਾਤਾ ਜੀ ਆਪਣੇ ਮਹਿਲਾਂ ਚ ਆਏ ਨੇ। ਪਰ ਨੂੰਹ ਦੀ ਝੋਲੀ ਵਿਚ ਰੁਪਈਆਂ ਦੀ ਥੈਲੀ ਪਾ ਕੇ ਆਪਣੀ ਨੂੰਹ ਦਾ ਮੂੰਹ ਵਿਖਾ ਵੇਖਿਆ, ਮੂੰਹ ਵਿਖਾਈ ਕੀਤੀ ਹੈ। ਬਹੁਤ ਸਾਰਾ ਧਨ ਸਤਿਗੁਰਾਂ ਦੇ ਸੀਸ ਤੋਂ ਵਾਰ ਕੇ ਜਾਚਕਾਂ ਮੰਗਤਿਆਂ ਦੀਆਂ ਝੋਲੀਆਂ ਚ ਪਾਇਆ। ਇਧਰ ਬਾਬਾ ਮੋਹਨ ਜੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਗੋਇੰਦਵਾਲ ਸਾਹਿਬ ਤੋਂ ਚੱਲ ਕੇ ਆਏ ਨੇ। ਬਾਬਾ ਦਾਤੂ ਜੀ, ਬਾਬਾ ਮੋਹਰੀ ਜੀ, ਹੋਰ ਵੀ ਬਹੁਤ ਸਾਰੇ ਗੁਰਮੁਖ ਪਿਆਰੇ ਗੁਰਸਿੱਖ ਨੇ ਸ਼ਾਮ ਦਾ ਸਮਾਂ ਸਭ ਨੂੰ ਲੰਗਰ ਪ੍ਰਸ਼ਾਦਾ, ਸਭ ਦੀ ਸੇਵਾ ਸੰਭਾਲ ਕੀਤੀ ਹੈ। ਖੁਦ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪ ਸਾਰਿਆਂ ਦੀ ਸੁਧ ਸਾਰ ਲਈ ਹੈ। ਰਾਤ ਦੇ ਸਮੇਂ ਸਭ ਆਪਣੇ ਸੁਖਾਸਣਾ ਤੇ ਬਿਰਾਜੇ ਨੇ, ਰਾਤ ਬਤੀਤ ਕੀਤੀ ਹੈ। ਪਹਿਰ ਰਾਤ ਰਹਿੰਦਿਆਂ ਸਤਿਗੁਰੂ ਜੀ ਅੰਮ੍ਰਿਤ ਵੇਲੇ ਉੱਠੇ, ਬਾਬਾ ਮੋਹਨ ਜੀ ਹੋਣਾ ਨੂੰ ਨਾਲ ਲੈ ਕੇ ਪਹਿਲਾਂ ਖੂਹ ਦੇ ਜਲ ਤੇ ਇਸ਼ਨਾਨ ਕਰਕੇ ਫਿਰ ਸ੍ਰੀ ਅੰਮ੍ਰਿਤਸਰ ਸਰੋਵਰ ਚ ਇਸ਼ਨਾਨ ਕੀਤਾ। ਸੁੰਦਰ ਸਵੱਛ ਵਸਤਰ ਸਰੀਰ ਤੇ ਧਾਰਨ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਨੇ। ਅੱਗੇ ਰਬਾਬੀ ਸੇ ਖਾਲਸਾ ਜੀ ਦੀ ਵਾਰ ਦਾ ਕੀਰਤਨ ਕਰ ਰਹੇ ਨੇ। ਬਹੁਤ ਸਾਰੀਆਂ ਸੰਗਤਾਂ ਦਰਬਾਰ ਚ ਪਹੁੰਚੀਆਂ। ਗੁਰੂ ਕੁਲ ਦੇ ਸਾਹਿਬਜ਼ਾਦੇ ਬਾਬਾ ਸੰਸ ਰਾਮ ਜੀ, ਬਾਬਾ ਆਨੰਦ ਜੀ, ਬਾਬਾ ਮੋਹਰੀ ਜੀ, ਬਾਬਾ ਦਾਤੂ ਜੀ, ਹੋਰ ਵੀ ਬਹੁਤ ਸਾਰੇ ਸਿੱਖ, ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਜੀ ਵਰਗੇ ਆਏ ਨੇ। ਆਸਾ ਜੀ ਦੀ ਵਾਰ ਦੇ ਭੋਗ ਤੋਂ ਉਪਰੰਤ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਸ੍ਰੀ ਮੁੱਖ ਵਾਕ ਲਿਆ, ਸਰਬੱਤ ਸੰਗਤ ਨੇ ਸੁਣਿਆ, ਸਭ ਨੇ ਵਾਹੋ ਵਾਹੋ ਕਹਿ ਕੇ ਸਤਿਗੁਰਾਂ ਦੀ ਸ਼ਲਾਘਾ ਕੀਤੀ ਹੈ। ਬਾਬਾ ਮੋਹਨ ਜੀ ਕਹਿੰਦੇ, ਤੁਸੀਂ ਇਹ ਬੜੇ ਵੱਡੇ ਦੋ ਪਰਉਪਕਾਰ ਸਰਬੱਤ ਸੰਗਤਾਂ ਤੇ ਜੀਵਾਂ ਤੇ ਕੀਤੇ ਨੇ, ਇਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕਰਕੇ, ਦੂਜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਕਰਕੇ। ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ, ਇਹ ਦੋਵੇਂ ਚੀਜ਼ਾਂ ਜਦੋਂ ਤੱਕ ਸੰਸਾਰ ਚ ਰਹਿਣਗੀਆਂ ਉਦੋਂ ਤੱਕ ਸਿੱਖੀ ਵੀ ਰਹੇਗੀ। ਇਥੋਂ ਗੁਰੂ ਕੀ ਸਿੱਖੀ ਪ੍ਰਾਪਤ ਹੋਵੇਗੀ ਸਿੱਖਾਂ ਨੂੰ। ਤੋ ਮਹਾਰਾਜ ਜੀ ਉਸ ਵਕਤ ਦਰਬਾਰ ਸਾਹਿਬ ਕੁਝ ਸਮਾਂ ਬੈਠੇ, ਪਹਿਰ ਦਿਨ ਚੜ੍ਹਦਿਆਂ ਤੱਕ ਬੈਠੇ ਰਹੇ, ਸੱਜੇ ਰਹੇ। ਫਿਰ ਦੀਵਾਨ ਦੀ ਸਮਾਪਤੀ ਕਰਨ ਉਪਰੰਤ ਸੱਚਖੰਡ ਹਰਿਮੰਦਰ ਸਾਹਿਬ ਨਮਸਕਾਰ ਕਰਕੇ ਪਰਿਕਰਮਾ ਕੀਤੀ ਹੈ, ਵੱਡੀ ਪਰਿਕਰਮਾ ਕੀਤੀ ਹੈ। ਸਾਰੇ ਸਾਹਿਬਜ਼ਾਦੇ ਗੁਰੂ ਕੁਲ ਦੇ ਨਾਲ ਲਏ ਨੇ ਤੇ ਸਭ ਨੂੰ ਨਾਲ ਲੈ ਕੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਮਹਿਲਾਂ ਚ ਆਏ ਨੇ। ਆਓ ਇਸ ਤੋਂ ਅਗਲਾ ਪ੍ਰਸੰਗ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਚਰਨਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਦਿਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨੂੰ ਮੈਂ ਤਾਖੀਏ ਜੀ। ਸਤਨਾਮ ਗੁਰੂ।
ਸਾਹਿਬ ਜੀਓ
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ ਕਿਉਂ ਪਈ ਮਿਲ ਬੈਠੇ ਸਗਰੇ
ਸਾਰੀ
ਸੰਗਤ ਗੁਰੂ ਕੇ ਮਹਿਲਾਂ ਵਿਚ ਆ ਗਈ ਹੈ ਸਭ ਨੇ ਲੰਗਰ ਪ੍ਰਸ਼ਾਦਾ ਛਕਿਆ ਭੋਜਨ ਛਕਿਆ ਹੈ ਸਭ ਮਿਲ ਕੇ ਇਕ ਥਾਂ ਤੇ ਬੈਠ ਗਏ ਹਨ ਤੇ ਸਭ ਆਪਸ ਵਿਚ ਮਿਲ ਕੇ ਬਚਨ ਬਿਲਾਸ ਕਰ ਰਹੇ ਨੇ ਗੱਲਾਂ ਬਾਤਾਂ ਕਰ ਰਹੇ ਨੇ ਤੇ ਬੈਠਿਆਂ ਬੈਠਿਆਂ ਜੇਕਰ ਚੱਲ ਪਿਆ ਬੈਠਿਆਂ ਇਕ ਗੱਲ ਚੱਲ ਪਈ
ਪ੍ਰਿਥੀਏ ਕਾ ਕਰਿਓ ਮੈਂ ਆਇਓ ਕਿਉਂ ਦੁੱਖ ਪਾਏ ਬਿਰੋਧੀ ਉਠਾਇਓ
ਗੱਲ ਚੱਲ ਪਈ ਬਾਬਾ ਮੋਹਨ ਜੀ ਹੋਣੀ ਬੈਠੇ ਸਨ ਬਾਬਾ ਕ੍ਰਿਸ਼ਨ ਚੰਦ ਜੀ ਮਹਾਦੇਵ ਜੀ ਬੈਠੇ ਸਨ ਬਚਨ ਚੱਲ ਗਿਆ ਕਹਿੰਦੇ ਵੇਖੋ ਪ੍ਰਿਥੀਏ ਨੇ ਕੀ ਕੀਤਾ ਉਹ ਆਇਆ ਹੀ ਨਹੀਂ ਚੱਲ ਕੇ ਪ੍ਰਿਥੀ ਚੰਦ ਨੂੰ ਚਾਹੀਦਾ ਸੀ ਕਿ ਉਨ੍ਹਾਂ ਦੇ ਭਤੀਜੇ ਦੀ ਸ਼ਾਦੀ ਸੀ ਉਹ ਆਪ ਆ ਕੇ ਸਾਰਾ ਕੰਮ ਕਰਦਾ ਆਪਣੇ ਹੱਥੀ ਸਾਰੀ ਸ਼ਾਦੀ ਕਰਦਾ ਕਹਿੰਦੇ ਪ੍ਰਿਥੀ ਨੇ ਕੀ ਕੀਤਾ ਕਿਉਂ ਚੱਲ ਕੇ ਨਹੀਂ ਆਇਆ ਉਹਨੇ ਭਲਾ ਕਿਉਂ ਗੁਰੂ ਸਾਹਿਬ ਨਾਲ ਵਿਰੋਧ ਰੱਖਿਆ ਉਹਨੇ ਆਪਣੇ ਮਨ ਚ ਗੁਰੂ ਘਰ ਨਾਲ ਇੰਨਾ ਵੱਡਾ ਭਾਰੀ ਵਿਰੋਧ ਕਿਉਂ ਕਮਾਇਆ ਹੈ
ਸ੍ਰੀ ਗੁਰੂ ਰਾਮਦਾਸ ਕੇ ਹੱਥ ਦੀ ਗੁਰਤਾ ਕੋ ਕਰਿਓ ਸਨਾਤ
ਕਿਉਂਕਿ ਗੁਰਿਆਈ ਤਾਂ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਹੱਥ ਵਿਚ ਸੀ ਤੇ ਉਨ੍ਹਾਂ ਨੇ ਗੁਰਤਾ ਗੱਦੀ ਗੁਰੂ ਅਰਜਨ ਸਾਹਿਬ ਜੀ ਨੂੰ ਦੇ ਕੇ ਸਨਾਤ ਕੀਤਾ ਇਹਦੇ ਵਿਚ ਪ੍ਰਿਥੀ ਚੰਦ ਨੂੰ ਤਾਂ ਵਿਰੋਧ ਕਰਨਾ ਹੀ ਨਹੀਂ ਚਾਹੀਦਾ ਕਿਉਂਕਿ ਖੁਦ ਗੁਰੂ ਰਾਮਦਾਸ ਸਾਹਿਬ ਜੀ ਆਪ ਗੁਰਤਾ ਗੱਦੀ ਦਾ ਫੈਸਲਾ ਕਰਕੇ ਗਏ ਨੇ ਔਰ ਉਨ੍ਹਾਂ ਨੇ ਗੁਰਤਾ ਗੱਦੀ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਨੂੰ ਦਿੱਤੀ ਹੈ ਇਨ੍ਹਾਂ ਨੂੰ ਗੁਰਤਾ ਗੱਦੀ ਦੇ ਕੇ ਸਨਾਤ ਕੀਤਾ ਹੈ
ਅਪਰ ਜਤਨ ਤੇ ਕਿਉਂ ਨਾ
ਪਾਵੇ
ਗੁਰਿਆਈ ਕਿਸੇ ਹੋਰ ਯਤਨ ਨਾਲ ਤਾਂ ਪ੍ਰਾਪਤ ਨਹੀਂ ਹੋਣੀ ਪ੍ਰਿਥੀ ਚੰਦ ਜੇ ਚਾਹੇ ਕਿ ਮੈਂ ਕੋਈ ਹੋਰ ਉਪਾਅ ਕਰਕੇ ਕੋਈ ਹੋਰ ਯਤਨ ਕਰਕੇ ਗੁਰਿਆਈ ਪ੍ਰਾਪਤ ਕਰ ਲਵਾਂਗਾ ਕਿਸੇ ਹੋਰ ਯਤਨ ਨਾਲ ਹੋਰ ਉਪਾਅ ਨਾਲ ਗੁਰਿਆਈ ਪ੍ਰਾਪਤ ਨਹੀਂ ਹੋਣ ਵਾਲੀ ਪਤਾ ਨਹੀਂ ਕਿਉਂ ਬਿਨਾਂ ਕਾਰਨ ਤੋਂ ਬਿਨਾਂ ਗੱਲ ਤੋਂ ਬਾਬਾ ਪ੍ਰਿਥੀ ਚੰਦ ਜੀ ਆਪਣੇ ਮਨ ਚ ਕਪਟ ਕਮਾ ਰਹੇ ਨੇ ਆਪਣੇ ਮਨ ਚ ਹੁਣ ਤੱਕ ਕਪਟ ਰੱਖੀ ਬੈਠੇ ਨੇ ਇੰਨੇ ਸਾਲ ਬੀਤ ਗਏ ਨੇ ਫਿਰ ਵੀ ਆਪਣੇ ਮਨ ਦਾ ਛਲ ਤੇ ਕਪਟ ਨਹੀਂ ਤਿਆਗ ਰਹੇ
ਅਬ ਕੇ ਬਿਛੜਿਓ ਮਿਲਣ ਨਾ ਕੈਸੇ ਆਗੇ ਸੰਤਤ ਰਹੇ ਤੈਸੇ
ਜੇ ਵਿਛੜ ਗਿਆ ਪ੍ਰਿਥੀ ਚੰਦ ਗੁਰੂ ਘਰ ਨਾਲੋਂ ਹੁਣ ਦਾ ਵਿਛੜਿਆ ਹੁਣ ਅੱਗੇ ਮਿਲ ਹੀ ਨਹੀਂ ਸਕਦਾ ਜੇ ਹੁਣ ਵਿਛੜ ਗਿਆ ਇੱਕ ਵਾਰੀ ਕਿਉਂਕਿ ਵਿਆਹ ਸ਼ਾਦੀਆਂ ਦੇ ਸਮਾਗਮਾਂ ਰਿਸ਼ਤੇਦਾਰ ਰੁੱਸਿਆ ਹੋਵੇ ਤੇ ਮੰਨ ਕੇ ਆ ਜਾਏ ਤਾਂ ਠੀਕ ਹੈ ਮਿਲ ਜਾਂਦਾ ਜੇ ਉਦੋਂ ਵੀ ਵਿਛੜਿਆ ਰਹੇ ਤੇ ਮੁੜ ਕੇ ਵਿਛੜਿਆ ਹੀ ਰਹਿੰਦਾ ਇਸ ਕਰਕੇ ਪ੍ਰਿਥੀ ਚੰਦ ਹੁਣ ਦਾ ਵਿਛੜਿਆ ਮੁੜ ਕੇ ਕਿਵੇਂ ਗੁਰੂ ਘਰ ਨਾਲ ਮਿਲੇਗਾ ਕਿਵੇਂ ਗੁਰੂ ਘਰ ਦੇ ਨਾਲ ਉਹਦਾ ਮੇਲ ਹੋਵੇਗਾ ਇੱਥੋਂ ਤੱਕ ਕਿ ਉਹਦੀ ਸੰਤਾਨ ਵੀ ਅੱਗੋਂ ਗੁਰੂ ਘਰ ਨਾਲ ਹੁਣ ਮੇਲ ਨਹੀਂ ਸਕਦੀ
ਮੈਂ ਕੁਛ ਸਮਝੀ ਭਾਮਤ ਮੰਦ ਮਿਲਿਓ ਨਾ ਐਸੇ ਕਾਜ ਬਿਲੰਦ
ਪ੍ਰਿਥੀ ਚੰਦ ਨੇ ਪਤਾ ਨੀ ਕੀ ਆਪਣੇ ਮਨ ਚ ਸਮਝਿਆ ਕੀ ਆਪਣੇ ਮਨ ਚ ਜਾਣਿਆ ਉਹਨੇ ਬੜੀ ਮਾੜੀ ਮਤ ਵਾਲਾ ਕੰਮ ਕੀਤਾ ਮਦਮਤੀ ਵਾਲਾ ਕੰਮ ਕੀਤਾ ਹੈ ਕਿ ਆ ਕੇ ਗੁਰੂ ਘਰ ਵਿਚ ਮਿਲਿਆ ਨੀ ਏਡਾ ਵੱਡਾ ਕੰਮ ਸੀ ਗੁਰੂ ਘਰ ਦਾ ਸ਼ਾਦੀ ਦਾ ਸਮਾਗਮ ਸੀ ਤੇ ਸ਼ਾਦੀ ਦੇ ਵਿਆਹ ਦੇ ਇਸ ਸਮਾਗਮ ਵਿਚ ਆ ਕੇ ਪ੍ਰਿਥੀ ਚੰਦ ਆਪ ਆ ਕੇ ਨੀ ਮਿਲਿਆ ਪਤਾ ਨੀ ਉਹਨੇ ਆਪਣੇ ਮਨ ਚ ਕੀ ਜਾਣਿਆ ਔਰ ਕਿਹੜੀ ਮਾੜੀ ਮਤ ਉਹਨੇ ਧਾਰਨ ਕੀਤੀ ਹੋਈ ਹੈ
ਸ੍ਰੀ ਅਰਜਨ ਸਭ ਸਾਥ ਬਕਾਨੇ ਅਗ ਕੋ ਕਰਤਰ ਛਲ ਸਾਨੇ
ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਵੀ ਬੋਲੇ ਲਾਗੇ ਬੈਠੇ ਸਨ ਕਹਿਣ ਲੱਗੇ ਸੰਗਤ ਜੀ ਤੁਹਾਨੂੰ ਸਭ ਨੂੰ ਭਲੀ ਪ੍ਰਕਾਰ ਨਾਲ ਪਤਾ ਹੀ ਹੈ ਕਿ ਬਾਬਾ ਪ੍ਰਿਥੀ ਚੰਦ ਜੀ ਨੇ ਹੁਣ ਤੱਕ ਕਿੰਨੇ ਵੱਡੇ ਵੱਡੇ ਪਾਪ ਕੀਤੇ ਨੇ ਹੁਣ ਤੱਕ ਛਲ ਨਾਲ ਕਪਟ ਦੇ ਨਾਲ ਅਨੇਕਾਂ ਪ੍ਰਕਾਰ ਦੇ ਪਾਪ ਬਾਬਾ ਪ੍ਰਿਥੀ ਚੰਦ ਜੀ ਨੇ ਕੀਤੇ ਹਨ
ਹਰ ਗੋਬਿੰਦ ਕੇ ਮਾਰਨ ਕਾਰਨ ਕਰੈ ਅਨੇਕ ਕੀਏ ਗੁਰੂ ਉਬਾਰਨ
ਪਹਿਲੇ ਵੇਖੋ ਕਿੰਨੇ ਯਤਨ ਕੀਤੇ ਪ੍ਰਿਥੀ ਚੰਦ ਨੇ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰਨ ਵਾਸਤੇ ਸਾਹਿਬਜ਼ਾਦੇ ਨੂੰ ਮਾਰਨ ਵਾਸਤੇ ਕਿੰਨੇ ਯਤਨ ਕੀਤੇ ਸਪੇਰੇ ਨੂੰ ਸੱਪ ਦੇ ਕੇ ਭੇਜ ਦਿੱਤਾ ਸੱਪ ਸਪੇਰੇ ਨੂੰ ਖਰੀਦ ਕੇ ਕਦੇ ਦਾਈ ਭੇਜ ਦਿੱਤੀ ਅਸਥਣਾ ਨੂੰ ਜ਼ਹਿਰ ਲਾ ਕੇ ਕਦੇ ਖੜਾਵਾ ਖਰੀਦ ਲਿਆ ਜ਼ਹਿਰ ਪਾ ਕੇ ਦੇਣ ਵਾਸਤੇ ਏਦਾਂ ਅਨੇਕਾਂ ਯਤਨ ਕੀਤੇ ਨੇ ਬਾਬਾ ਪ੍ਰਿਥੀ ਚੰਦ ਨੇ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਮਾਰਨ ਵਾਸਤੇ ਪਰ ਇਹ ਤਾਂ ਅਕਾਲ ਪੁਰਖ ਗੁਰਦੇਵ ਨੇ ਕਿਰਪਾ ਕੀਤੀ ਹੈ, ਆਪ ਨਿਰੰਕਾਰ ਗੁਰੂ ਨੇ ਕਿਰਪਾ ਕਰਕੇ ਸਾਹਿਬਜ਼ਾਦੇ ਨੂੰ ਉਭਾਰਿਆ ਜੀ, ਤਾਂ ਆਪਣੇ ਵੱਲੋਂ ਪ੍ਰਿਥੀ ਚੰਦ ਨੇ ਕੋਈ ਕਸਰ ਨਹੀਂ ਛੱਡੀ।
ਤੋ ਬੇਨਤੀ ਹਮਨੇ ਕੀਨ ਮੈਂ ਮਾਨਿਓ ਮਨ ਮਹਾਮਲੀਨ।
ਇੰਨੀਆਂ ਵਧੀਕੀਆਂ ਕੀਤੀਆਂ ਬਾਬੇ ਪ੍ਰਿਥੀ ਚੰਦ ਨੇ ਕਿ ਉਹ ਸਾਡੇ ਪੁੱਤਰ ਨੂੰ ਮਾਰਨਾ ਚਾਹੁੰਦਾ ਸੀ, ਪਰ ਅਸੀਂ ਫਿਰ ਵੀ ਪਿਛਲੀਆਂ ਗੱਲਾਂ ਆਪਣੇ ਮਨ ਚ ਨਹੀਂ ਵਿਚਾਰੀਆਂ, ਅਸੀਂ ਫਿਰ ਵੀ ਬਾਬਾ ਪ੍ਰਿਥੀ ਚੰਦ ਜੀ ਕੋਲ ਬੇਨਤੀ ਕਰਕੇ ਭੇਜਿਆ, ਮਠਿਆਈ ਭੇਜੀ ਹੈ, ਉਹਨਾਂ ਕੋਲ ਸੱਦਾ ਪੱਤਰ ਚਿੱਠੀ ਭੇਜੀ ਸੀ ਵਿਆਹ ਵਿਚ ਆਉਣ ਵਾਸਤੇ, ਫਿਰ ਵੀ ਅਸੀਂ ਉਹਨਾਂ ਦੇ ਚਰਨਾਂ ਵਿਚ ਅਨੇਕਾਂ ਬੇਨਤੀਆਂ ਕੀਤੀਆਂ ਹਨ।
ਮੈਂ ਮਾਨਿਓ ਮਨ ਮਹਾਮਲੀਨ,
ਪਰ ਸਾਡੀਆਂ ਬੇਨਤੀਆਂ ਮੰਨੀਆਂ ਨਹੀਂ। ਬਾਬਾ ਪ੍ਰਿਥੀ ਚੰਦ ਨੇ ਇਹੋ ਜਿਹਾ ਮਨ ਦਾ ਮੈਲਾ ਤੇ ਕੋੜਾ ਹੈ ਕਿ ਉਹਨੇ ਸਾਡੀ ਬੇਨਤੀ ਪ੍ਰਵਾਨ ਨਹੀਂ ਕੀਤੀ, ਸਾਡੀ ਬੇਨਤੀ ਨਹੀਂ ਮੰਨੀ।
ਤੁਰਕਨ ਪਾਸ ਪੁਕਾਰਨ ਗਏ,
ਔਰ ਤੁਰਕਾਂ ਦੇ ਨਾਲ ਆਪਣਾ ਮੇਲ ਕਰਨਾ ਚਾਹੁੰਦਾ ਤੇ ਤੁਰਕਾਂ ਕੋਲ ਜਾ ਕੇ ਪੁਕਾਰਾਂ ਕਰਦਾ ਫਿਰਦਾ ਸਾਡੇ ਖਿਲਾਫ,
ਕੁਛ ਨਾ ਬਸਾਏ ਤਾਂ ਬੈਠਕ ਤੇ
ਬੜੀਆਂ ਪੁਕਾਰਾਂ ਕੀਤੀਆਂ ਤੁਰਕਾਂ ਦੇ ਕੋਲ, ਜਦੋਂ ਕੋਈ ਵਸ ਨਹੀਂ ਚੱਲਿਆ ਤੇ ਹੁਣ ਕੋਠਾ ਗੁਰੂ ਕਾ ਨਗਰ ਹੈ ਉਥੇ ਜਾ ਕੇ ਆਪਣਾ ਨਿਵਾਸ ਕੀਤਾ ਹੋਇਆ ਪ੍ਰਿਥੀ ਚੰਦ ਮਾਲਵੇ ਦੇ ਇਲਾਕੇ
ਅਰਦਾਸ ਪਠਿਓ ਪਕਵਾਨ ਵਿਖ ਕੇ ਕਰੋ ਪ੍ਰਾਨ ਤਿਨ ਆਨ।
ਅਸੀਂ ਅਰਦਾਸ ਲਿਖ ਕੇ ਭੇਜੀ ਬਾਬਾ ਪ੍ਰਿਥੀ ਚੰਦ ਜੀ ਦੇ ਚਰਨਾਂ ਚ ਚਿੱਠੀ, ਬੜੀ ਬੇਨਤੀ ਸਹਿਤ ਭੇਜੀ ਕਿ ਤੁਸੀਂ ਆਓ, ਇਹ ਤੁਹਾਡਾ ਕਾਰਜ ਹੈ ਤੇ ਤੁਹਾਡੇ ਪੁੱਤਰ ਮਿਹਰਬਾਨ ਤੇ ਸ੍ਰੀ ਹਰਗੋਬਿੰਦ ਸਾਹਿਬ ਚ ਕਿਹੜਾ ਕੋਈ ਫਰਕ ਹੈ। ਅਸੀਂ ਇਸ ਤਰ੍ਹਾਂ ਦੀ ਚਿੱਠੀ ਅਰਦਾਸ ਨੂੰ ਮੈਂ ਚਿੱਠੀ ਭੇਜੀ, ਲਿਖ ਕੇ ਮਠਿਆਈ ਭੇਜੀ ਤੇ ਚਿੱਠੀ ਤੇ ਮਠਿਆਈ ਵੇਖ ਕੇ ਅੱਗੋਂ ਪ੍ਰਿਥੀ ਚੰਦ ਵੇਖ ਕੇ ਖੁਸ਼ ਤਾਂ ਉਹਨੇ ਕੀ ਹੋਣਾ ਸੀ, ਸਗੋਂ ਅੱਗੋਂ ਗੁੱਸੇ ਨਾਲ ਬੋਲਿਆ, ਕਹਿੰਦਾ ਤੁਸੀਂ ਉਹਨਾਂ ਦੀਆਂ ਚਿੱਠੀਆਂ ਲੈ ਕੇ ਆਇਓ, ਮੈਂ ਤਾਂ ਉਹਨਾਂ ਨੂੰ ਜਾਨੋਂ ਮਾਰਨਾ ਚਾਹੁੰਦਾ। ਗੁਰੂ ਅਰਜਨ ਸਾਹਿਬ ਜੀ ਦੱਸ ਰਹੇ ਨੇ ਨਾਲ ਬੈਠੇ ਬਾਬਾ ਮੋਹਨ ਜੀ ਹੋਣਾ ਨੂੰ ਸਾਰੇ ਸੰਬੰਧੀਆਂ ਨੂੰ ਕਿ ਪ੍ਰਿਥੀ ਚੰਦ ਇਹ ਕੁਝ ਕਰ
ਰਹੇ,
ਮਠਿਆਈ ਭੇਜੀ ਤੇ ਮਠਿਆਈ ਚਿੱਠੀ ਵੇਖ ਕੇ ਅੱਗੋਂ ਪ੍ਰਿਥੀ ਚੰਦ ਬੋਲਿਆ, ਕਹਿੰਦਾ ਮੈਂ ਤਾਂ ਉਹਨਾਂ ਨੂੰ ਜਾਨ ਤੋਂ ਮਾਰਨਾ ਚਾਹੁੰਦਾ ਹਾਂ।
ਅਬ ਤੇ ਹਮਨੇ ਤਿਆਗਨ ਕਰਿਓ।
ਮਹਾਰਾਜ ਜੀ ਕਹਿੰਦੇ ਜੇ ਬਾਬੇ ਪ੍ਰਿਥੀ ਚੰਦ ਦੇ ਮਨ ਤੇ ਸੋਚ ਹੈ ਤੇ ਅੱਜ ਤੋਂ ਬਾਅਦ ਅਸੀਂ ਵੀ ਉਹਨੂੰ ਆਪਣੇ ਮਨੋਂ ਲਾ ਦਿੱਤਾ। ਅੱਜ ਤੱਕ ਤਾਂ ਅਸੀਂ ਮਨ ਚ ਉਹਦਾ ਸਤਿਕਾਰ ਰੱਖਿਆ ਸੀ, ਪਰ ਜਦੋਂ ਉਹਨੇ ਸਾਡੀ ਚਿੱਠੀ ਮੋੜ ਦਿੱਤੀ, ਮਠਿਆਈਆਂ ਮੋੜ ਦਿੱਤੀਆਂ, ਤੇ ਉਸ ਦਿਨ ਤੋਂ ਬਾਅਦ ਅਸੀਂ ਵੀ ਆਪਣੇ ਮਨੋਂ ਲਾ ਦਿੱਤਾ ਪ੍ਰਿਥੀ ਚੰਦ ਨੂੰ, ਅੱਜ ਤੋਂ ਬਾਅਦ ਉਹਨੂੰ ਵੀ ਅਸੀਂ ਆਪਣੇ ਮਨ ਤੋਂ ਉਤਾਰ ਦਿੱਤਾ ਹੈ।
ਮਿਲਿਓ ਨਾ ਮਰਨੇ ਪਰਨੇ ਬਰਿਓ।
ਮਰਨੇ ਪਰਨੇ ਤੇ ਮੇਲ ਹੁੰਦਾ, ਮਰਨਾ ਕਹਿੰਦੇ ਨੇ ਜਦੋਂ ਕੋਈ ਪੁਰਾਣੀ ਚਾਲੇ ਪਾਜ ਉਦੋਂ ਦੁਸ਼ਮਣ ਆ ਕੇ ਮਿਲ ਸਕਦਾ ਹੈ, ਜਾਂ ਕੋਈ ਵਿਆਹ ਸ਼ਾਦੀ ਦਾ ਪਰਨੇ ਦਾ ਸਮਾਗਮ ਹੋਵੇ ਤਾਂ ਆ ਕੇ ਮਿਲ ਸਕਦਾ ਹੈ। ਉਹਨੇ ਤਾਂ ਹੁਣ ਮਰਨਾ ਪਰਨਾ ਹੀ ਤਿਆਗ ਦਿੱਤਾ ਹੈ, ਮਰਨੇ ਪਰਨੇ ਵਿਚ ਹੀ ਆ ਕੇ ਨੀ ਮਿਲਿਆ ਤੇ ਹੁਣ ਅੱਗੇ ਵੀ ਕਿਵੇਂ ਮਿਲੇਗਾ।
ਸੁਣ ਕੁਕਰਮ ਕੋ ਸਗਰੇ ਨਿੰਦਾ, ਕਪਟੀ ਕ੍ਰੋਧੀ ਕਲਹੀ ਬਿੰਦਾ।
ਧੰਨ ਗੁਰੂ ਅਰਜਨ ਸਾਹਿਬ ਜੀ ਨੇ ਬਚਨ ਕਹੇ, ਸੁਣ ਕੇ ਸਾਰਿਆਂ ਨੇ ਬੜੀ ਨਿੰਦਾ ਕੀਤੀ ਪ੍ਰਿਥੀ ਚੰਦ ਦੀ, ਕਹਿੰਦੇ ਬੜਾ ਵੱਡਾ ਕਪਟੀ ਹੈ, ਕ੍ਰੋਧੀ ਹੈ। ਸ਼ੁਰੂ ਤੋਂ ਹੀ ਬਾਬਾ ਮੋਹਨ ਜੀ ਕਹਿੰਦੇ ਜਦੋਂ ਛੋਟਾ ਜਿਹਾ ਹੁੰਦਾ ਸੀ ਉਦੋਂ ਹੀ ਬੜਾ ਝਗੜਾਲੂ ਸੀ, ਉਦੋਂ ਹੀ ਉਹਦਾ, ਕਿਉਂਕਿ ਬਚਪਨ ਉਹਦਾ ਬਾਬਾ ਮੋਹਨ ਜੀ ਹੋਣਾ ਕੋਲ ਹੀ ਬੀਤਿਆ ਸੀ। ਕਹਿੰਦੇ ਮੁੱਢ ਤੋਂ ਹੀ ਬੜਾ ਕਲਹੀ ਕ੍ਰੋਧੀ ਹੈ, ਬੜਾ ਭਿਆਨਕ ਬਿਰਤੀ ਵਾਲਾ, ਝਗੜਾਲੂ ਬਿਰਤੀ ਵਾਲਾ ਹੈ ਪ੍ਰਿਥੀ ਚੰਦ।
ਇਤਿਆਦਕ ਬੋ ਬਾਤਨ ਕਰਤੇ ਸ਼੍ਰੀ ਅਰਜਨ ਤੋਂ ਸੁਜਾਸੀ ਉਚਰਤੇ।
ਬਹੁਤ ਪ੍ਰਕਾਰ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ, ਬਹੁਤ ਸਾਰੀਆਂ ਵਿਚਾਰਾਂ ਹੋ ਰਹੀਆਂ ਨੇ ਤੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਜੋ ਪਵਿੱਤਰ ਪਾਵਨ ਸੁਜਸ ਹੈ, ਸਤਿਗੁਰਾਂ ਦੀ ਵਡਿਆਈ ਹੈ, ਆਪਣੀ ਰਸਨਾ ਤੋਂ ਗਾਇਨ ਕਰ ਰਹੇ ਨੇ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਸੁਜਸ ਕਰ ਰਹੇ ਹਨ।
ਹੁਣ ਆਹਾਰ ਸਭਿਆਨ ਕੋ ਦੀਮੇ ਮਹਾਦੇਵ ਹਿਤ ਧਾਰ ਪ੍ਰਸੰਨੇ।
ਤਰਾ ਬਚਨ ਬਿਲਾਸ ਕਰਦਿਆਂ ਲੰਗਰ ਪ੍ਰਸ਼ਾਦਾ ਤਿਆਰ ਹੋਇਆ, ਸਭ ਨੂੰ ਪ੍ਰਸ਼ਾਦਾ ਭੋਜਨ ਚੁਕਾਇਆ। ਬਾਬਾ ਮਹਾਦੇਵ ਜੀ ਨੇ ਬੜੇ ਹਿੱਤ ਨਾਲ ਪਿਆਰ ਨਾਲ ਆਈ ਹੋਈ ਸਾਰੀ ਸੰਗਤ ਦੀ ਸੇਵਾ ਕੀਤੀ ਹੈ।
ਸ੍ਰੀ ਅਰਜਨ ਯੁੱਧ ਮੇਲ ਜੇ ਸਾਰੇ ਜਾਏ ਕਰਿਓ ਉੱਤੇ ਸਦਨ ਆਹਾਰੇ।
ਆਲੜਾ ਜਿਹੜਾ ਲੰਗਰ ਪ੍ਰਸ਼ਾਦਾ ਸੀ ਉਹ ਬਾਬਾ ਮਹਾਦੇਵ ਜੀ ਨੇ ਆਪਣੇ ਘਰ ਤਿਆਰ ਕੀਤਾ ਹੋਇਆ ਸੀ। ਬੇਨਤੀ ਕੀਤੀ ਕਿ ਅੱਜ ਭੋਜਨ ਤੁਸੀਂ ਮੇਰੇ ਘਰ ਛਕੋ। ਗੁਰੂ ਅਰਜਨ ਸਾਹਿਬ ਜੀ ਦੇ ਸਮੇਤ ਜਿੰਨਾ ਮੇਲ ਇਕੱਠਾ ਹੋਇਆ ਸੀ ਸਭ ਨੇ ਬਾਬਾ ਮਹਾਦੇਵ ਜੀ ਦੇ ਘਰ ਜਾ ਕੇ ਭੋਜਨ ਛਕਿਆ। ਬਾਬਾ ਮਹਾਦੇਵ ਜੀ ਦੇ ਘਰ ਲੰਗਰ ਛਕਿਆ।
ਦਿਨ ਪ੍ਰਤ ਨਹੀਂ ਪ੍ਰੀਤ ਉਪਜਾਵੇ ਬਿਨ ਜਾਣੇ ਨਿਤ ਜੋਤ ਬਿਤਾਵੇ।
ਦਿਨ ਪ੍ਰਤੀ ਦਿਨ ਨਵੀਂ ਪ੍ਰੀਤ ਉਪਜਦੀ ਆ ਸਾਰਿਆਂ ਦੇ ਮਨਾਂ ਵਿਚ, ਸਾਰਿਆਂ ਦੇ ਹਿਰਦਿਆਂ ਵਿਚ। ਕਹਿੰਦੇ ਪਤਾ ਨੀ ਕਿਹੜੇ ਵੇਲੇ ਦਿਨ ਬੀਤ ਜਾਂਦਾ, ਕਦੋਂ ਰਾਤ ਪੈ ਜਾਂਦੀ, ਰਾਤ ਕਿਹੜੇ ਵੇਲੇ ਬੀਤ ਜਾਂਦੀ। ਇੰਨੀ ਖੁਸ਼ੀ ਮਨਾਈ ਹੈ, ਇੰਨਾ ਪਿਆਰ ਸਾਰਿਆਂ ਦੇ ਹਿਰਦਿਆਂ ਵਿਚ ਗੁਰੂ ਘਰ ਪ੍ਰਤੀ ਉਮੜਿਆ ਕਿ ਬੀਤਦੇ ਦਿਨ ਤੇ ਰਾਤ ਦਾ ਪਤਾ ਨੀ ਲੱਗਦਾ।
ਬਾਸੁਰ ਪੰਚ ਬੀਤੇ ਸਰੀਤ ਸਮ ਘਟਕਾ ਕੇ ਜਾਨ ਸਚੀਤ।
ਇਸੇ ਤਰ੍ਹਾਂ ਪੰਜ ਦਿਨ ਤੇ ਪੰਜ ਰਾਤਾਂ ਬੀਤ ਗਈਆਂ, ਪੰਜ ਦਿਨ ਬਤੀਤ ਹੋ ਗਏ। ਸ੍ਰੀ ਅੰਮ੍ਰਿਤਸਰ ਸਾਹਿਬ ਚ ਮੇਲ ਨੂੰ ਆਇਆ ਹੋਇਆ, ਪੰਜ ਦਿਨ ਬਤੀਤ ਹੋ ਗਏ। ਏਦਾਂ ਪੰਜ ਦਿਨ ਬਤੀਤ ਹੋਏ ਨੇ ਮਾਨੋ ਜਿਵੇਂ ਇੱਕ ਘੜੀ ਬੀਤੀ ਹੋਵੇ, ਘੜੀ 24 ਮਿੰਟਾਂ ਦੀ ਹੁੰਦੀ ਹੈ। ਕਹਿੰਦੇ ਪੰਜ ਦਿਨ ਇਸ ਤਰ੍ਹਾਂ ਬਤੀਤ ਹੋ ਗਏ, ਪਤਾ ਹੀ ਨਹੀਂ ਚੱਲਿਆ ਏਦਾਂ ਜਾਪਦਾ ਜਿਵੇਂ ਇੱਕ ਘੜੀ ਦਾ ਸਮਾਂ ਬਤੀਤ ਹੋਇਆ ਹੋਵੇ।
ਨਿਜ ਨਿਜ ਸਦਨ ਜਾਣ ਕੋ ਸਾਰੇ ਹੋਏ ਕਰਬੋ ਬੇਬਸੇ ਉਚਾਰੇ।
ਜਦੋਂ ਪੰਜ ਦਿਨ ਬੀਤ ਗਏ ਤੇ ਸਭ ਨੇ ਤਿਆਰੀਆਂ ਕਰ ਲਈਆਂ ਆਪੋ ਆਪਣੇ ਘਰਾਂ ਨੂੰ ਵਾਪਸ ਜਾਣ ਦੀਆਂ। ਬੜੇ ਦਿਨ ਬੀਤ ਗਏ ਸਨ, ਪਹਿਲਾਂ ਬਰਾਤ ਵਿਚ ਕਈ ਦਿਨ ਲੱਗ ਗਏ, ਪੰਜ ਦਿਨ ਇੱਥੇ ਬੀਤ ਗਏ। ਹੁਣ ਸਭ ਨੇ ਤਿਆਰੀਆਂ ਕਰ ਲਈਆਂ ਜਾਣ ਦੀਆਂ, ਚਿੱਤ ਤਾਂ ਨਹੀਂ ਕਰਦਾ ਜਾਣ ਨੂੰ ਪਰ ਬੇਬਸੀ ਹੈ, ਜਾਣਾ ਪੈਣਾ ਘਰਾਂ ਦੇ ਕਾਰ ਵਿਹਾਰ ਵੇਖਣ ਵਾਸਤੇ। ਕਹਿੰਦੇ ਬੇਬਸਿਆਂ ਨੇ ਹੋ ਕੇ ਸਤਿਗੁਰਾਂ ਦੇ ਚਰਨਾਂ ਵਿਚ ਬੇਨਤੀ ਕੀਤੀ।
ਬਸ ਸੁਨੇ ਕੇ ਗਏ ਜਿਹਨੂੰ
ਕਹਿਣ ਲੱਗੇ ਸਤਿਗੁਰਾਂ ਦੇ ਸਨੇਹ ਵਿਚ, ਮਹਾਰਾਜ ਜੀ ਆਪ ਜੀ ਦੇ ਸਨੇਹ ਵਿਚ ਇੱਥੇ ਇਹੋ ਜਿਹਾ ਰਹੇ ਹਾਂ ਕਿ ਸਾਡਾ ਚਿੱਤ ਨਹੀਂ ਕਰਦਾ ਜਾਣ ਵਾਸਤੇ। ਦਿਨ ਰਾਤ ਕਿਸ ਵੇਲੇ ਬੀਤ ਜਾਂਦੇ ਨੇ ਪਤਾ ਨਹੀਂ ਲੱਗਦਾ, ਘੜੀ ਦੇ ਸਮਾਨ ਪੰਜ ਦਿਨ ਬੀਤ ਗਏ ਨੇ।
ਬਸਤਰ ਬੇਬੂਕਨ ਦੇ ਕਰ ਸੋਹਨ ਕਰੇ ਵਿਸਰਜਨ ਮੋਰੀ ਮੋਨ।
ਜੀ ਹੁਣ ਸਾਨੂੰ ਆਗਿਆ ਦਿਓ ਕਿ ਅਸੀਂ ਵਾਪਸ ਆਪਣੇ ਨਗਰਾਂ ਨੂੰ ਜਾਈਏ। ਤੋ ਗੁਰੂ ਅਰਜਨ ਸਾਹਿਬ ਜੀ ਨੇ ਬਹੁਤ ਸਾਰੇ ਸੁੰਦਰ ਬਸਤਰ, ਬਹੁਤ ਹੀ ਸੁੰਦਰ ਗਹਿਣੇ ਆਦਿਕ ਉਹ ਬਾਬਾ ਮੋਹਨ ਜੀ ਔਰ ਬਾਬਾ ਮੋਹਰੀ ਜੀ ਆਪਣੇ ਦੋਵਾਂ ਮਾਮਿਆਂ ਨੂੰ ਪਹਿਲਾਂ ਬੜੇ ਅਦਬ ਨਾਲ, ਸਤਿਕਾਰ ਨਾਲ, ਬੜੇ ਸੁੰਦਰ ਬਸਤਰ ਤੇ ਗਹਿਣੇ ਭੇਟ ਦੇ ਕੇ ਵਿਸਰਜਿਤ ਕੀਤਾ, ਵਿਦਾ ਕੀਤਾ ਹੈ।
ਰਾਮ ਕੇ ਸੰਗ ਆਨੰਦ ਆਨੰਦ।
ਬਾਬਾ ਮੋਹਨ ਜੀ ਦੇ ਪੁੱਤਰ ਸਨ ਬਾਬਾ ਸੰਸ ਰਾਮ ਜੀ, ਬਾਬਾ ਮੋਹਰੀ ਜੀ ਦੇ ਪੁੱਤਰ ਸਨ ਬਾਬਾ ਆਨੰਦ ਜੀ। ਇਨ੍ਹਾਂ ਨੂੰ ਵੀ ਬੜੇ ਆਨੰਦ ਸਹਿਤ ਵਿਦਾ ਕੀਤਾ, ਇਨ੍ਹਾਂ ਨੂੰ ਵੀ ਸੋਹਣੀਆਂ ਪਿਠਾਵਾਂ ਮਠਿਆਈਆਂ ਆਦਿਕ ਦੇ ਕੇ ਵਿਦਾ ਕੀਤਾ ਹੈ।
ਭੀਮ ਦਾਤੂ ਕੋ ਦੀਨਸ ਦਾਤ ਦਾਰਾ ਸਹਿਤ ਹਰਕ ਤਰ ਗਾਤ।
ਇਸ ਤਰ੍ਹਾਂ ਬਾਬਾ ਦਾਤੂ ਜੀ ਨੂੰ ਬੜੇ ਸੋਹਣੇ ਉਪਹਾਰ ਦਿੱਤੇ ਨੇ ਗੁਰੂ ਅਰਜਨ ਸਾਹਿਬ ਨੇ ਚੱਲਣ ਸਮੇਂ। ਬਹੁਤ ਸਾਰੀਆਂ ਸੁੰਦਰ ਪਿਠਾਵਾਂ ਬਾਬੇ ਦਾਤੂ ਦੀ ਘਰਵਾਲੀ ਸਮੇਤ, ਸੋਹਣੇ ਕੱਪੜੇ ਬਸਤਰ ਗਹਿਣੇ ਅਭੂਖਣ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਬਾ ਦਾਤੂ ਜੀ ਨੂੰ ਦੇ ਕੇ ਵਿਦਾ ਕੀਤਾ ਹੈ।
ਹਰ ਗੋਬਿੰਦ ਸੰਗ ਕਰ ਕਰ ਪਿਆਰ ਮਿਲੈ ਕ੍ਰਿਆ ਗਨ ਬਾਰੰਬਾਰ।
ਜਾਣ ਤੋਂ ਪਹਿਲਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਨੇ ਸਭ ਪਿਆਰ ਕਰ ਕਰਕੇ ਮਿਲਦੇ, ਦੁਲਾਰ ਕਰ ਕਰਕੇ ਮਿਲਦੇ ਨੇ, ਘੁੱਟ ਕੇ ਗੱਲ ਵੱਕੜੀਆਂ ਪਾ ਪਾ ਕੇ ਮਿਲਦੇ ਨੇ, ਅਸੀਸਾਂ ਦੇ ਦੇ ਕੇ ਜਾਂਦੇ ਹਨ।
ਨਿਜ ਘਰ ਕੋ ਗਮਨੇ ਮਗ ਮਾਈ ਸ਼੍ਰੀ ਅਰਜਨ ਕੋ ਅਧਿਕ ਸਰਾਏ।
ਆਪਣੇ ਘਰਾਂ ਨੂੰ ਵਾਪਸ ਮੁੜੇ ਨੇ ਗੋਇੰਦਵਾਲ ਸਾਹਿਬ ਤੋਂ, ਖਡੂਰ ਸਾਹਿਬ ਤੋਂ, ਜਿੱਥੋਂ ਜਿੱਥੋਂ ਆਏ ਸਨ ਨਗਰਾਂ ਚੋਂ ਸਿੱਖ, ਸਭ ਆਪੋ ਆਪਣੇ ਗ੍ਰਾਮਾਂ ਨੂੰ ਵਾਪਸ ਮੁੜੇ ਨੇ। ਤੇ ਰਸਤੇ ਵਿਚ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਦੀਨਾ ਬੰਧੂ ਸਤਿਗੁਰਾਂ ਦਾ ਸੁਜਸ ਹਰ ਇਕ ਦੀ ਰਸਨਾ ਤੋਂ ਸੁਣਿਆ ਜਾਂਦਾ, ਹਰ ਇਕ ਆਪਣੀ ਰਸਨਾ ਤੋਂ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦਾ ਸੁਜਸ ਕਰਦਿਆਂ ਜਾ ਰਿਹਾ।
ਨਿਰਭਲ ਸੁਸ਼ੀਲ ਸਨੇਹ ਮਹਾਨੇ ਵੱਡੇ ਉਦਾਰ ਗਿਆਨ ਗੁਣਵਾਨੀ
ਕਿੱਡਾ ਮਿਰਦਲ ਸੁਭਾਅ ਹੈ ਗੁਰੂ ਅਰਜਨ ਸਾਹਿਬ ਦੱਸ ਕਰਦੇ ਆ ਜਾਂਦੇ ਕਹਿੰਦੇ ਕਿੰਨਾ ਕੋਮਲ ਸੁਭਾਅ ਹੈ ਸੁਸ਼ੀਲ ਠੰਡਾ ਸੁਭਾਅ ਕਿੰਨਾ ਪਿਆਰ ਕਰਦੇ ਨੇ ਸਾਰਿਆਂ ਦੇ ਨਾਲ ਸਤਿਗੁਰੂ ਜੀ ਔਰ ਹਿਰਦਾ ਵੀ ਇਤਨਾ ਵੱਡਾ ਉਦਾਰ ਹੈ ਗਿਆਨ ਦੇ ਵਿਚ ਮਹਾਨ ਨਿਪੁੰਨ ਨੇ ਸਮੂਹ ਗੁਣਾਂ ਦੇ ਧਾਰਨੀ ਨੇ ਏਦਾਂ ਗੁਰੂ ਅਰਜਨ ਸਾਹਿਬ ਦੀ ਉਪਮਾ ਕਰਦਿਆਂ ਜਾ ਰਹੇ ਨੇ
ਸਭ ਕੰਡੂਲ ਮੈਂ ਉਤਰੇ ਜਾਏ ਗੋਇੰਦਵਾਲ ਗਏ ਅਗਵਾਏ
ਪਹਿਲਾਂ ਜਾ ਕੇ ਸਭ ਖਡੂਰ ਸਾਹਿਬ ਉਤਰੇ ਨੇ ਖਡੂਰ ਸਾਹਿਬ ਤੋਂ ਫਿਰ ਅੱਗੇ ਗੋਇੰਦਵਾਲ ਸਾਹਿਬ ਜਿਨ੍ਹਾਂ ਨੇ ਜਾਣਾ ਸੀ ਉਹ ਸ੍ਰੀ ਗੋਇੰਦਵਾਲ ਸਾਹਿਬ ਡੱਗਰ ਗਏ ਹਨ
ਕ੍ਰਿਸ਼ਨ ਚੰਦ ਧਨਵੰਤੀ ਦੋ ਟਿਕਟ ਕੁਟੰਬਿਤ ਨਿਜ ਸੋ
ਬਾਬਾ ਕ੍ਰਿਸ਼ਨ ਚੰਦ ਤੇ ਮਾਤਾ ਧਨਵੰਤੀ ਜੀ ਜੋ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਦੇ ਨਾਨਾ ਤੇ ਨਾਨੀ ਸਨ ਇਹਨਾਂ ਨੇ ਵੀ ਬੜਾ ਉਤਸ਼ਾਹ ਵੇਖਿਆ ਬੜਾ ਭਾਰੀ ਆਨੰਦ ਵੇਖਿਆ ਤੇ ਕੁਝ ਦਿਨ ਮਹਾਰਾਜ ਜੀ ਕੋਲੇ ਹੋਰ ਠਹਿਰੇ ਨੇ ਰਹੇ ਹਨ
ਅਸ਼ਟ ਦਿਵਸ ਪਾਛੇ ਤੇਰੇ ਬੌਰ ਚਲਨ ਕੋ ਚਿਤਵਨ ਚਯੋ
ਅੱਠ ਦਿਨ ਬਾਬਾ ਕ੍ਰਿਸ਼ਨ ਚੰਦ ਤੇ ਮਾਤਾ ਧਨਵੰਤੀ ਜੀ ਇੱਥੇ ਰਹੇ ਤੇ ਅੱਠਾਂ ਦਿਨਾਂ ਬਾਅਦ ਫਿਰ ਇਨ੍ਹਾਂ ਨੇ ਵੀ ਬੇਨਤੀ ਕੀਤੀ ਮਹਾਰਾਜ ਸਤਿਗੁਰਾਂ ਨੂੰ ਕਿ ਹੁਣ ਮਹਾਰਾਜ ਸਾਨੂੰ ਵੀ ਆਗਿਆ ਬਖਸ਼ੋ ਅਸੀਂ ਵੀ ਮਾਓ ਸਾਹਿਬ ਆਪਣੇ ਨਗਰ ਵਾਪਸ ਚਲੇ ਜਾਈਏ
ਦੋਏ ਤੇ ਕੋਰ ਖਾਨਾ ਖਰਚਿਓ ਟਿਕਤੇ ਦਲਬ ਮਾਨਾ
ਬਹੁਤ ਸਾਰਾ ਧਨ ਖਰਚਿਆ ਦੋਤਰੇ ਦਾ ਵਿਆਹ ਵੇਖਣ ਵਾਸਤੇ ਆਏ ਸਨ ਬਾਬਾ ਕ੍ਰਿਸ਼ਨ ਚੰਦ ਜੀ ਤੇ ਦੋਤੇ ਦੇ ਵਿਆਹ ਤੇ ਬਹੁਤ ਸਾਰਾ ਧਨ ਖਰਚਿਆ ਬਾਬਾ ਕ੍ਰਿਸ਼ਨ ਚੰਦ ਜੀ ਨੇ ਖੁੱਲੇ ਦਿਲ ਨਾਲ ਉਦਾਰ ਚਿੱਤ ਦੇ ਨਾਲ
ਕਰਿਓ ਜਥੋ ਚਿੱਤ ਤਬੈ ਵਿਸਰਜਨ
ਯਥਾ ਸ਼ਕ ਕੁਝ ਪਿਟਾਵਾਂ ਮਠਿਆਈਆਂ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਵਿਦਾ ਕੀਤਾ ਬਾਬਾ ਕ੍ਰਿਸ਼ਨ ਚੰਦ ਜੀ ਨੂੰ ਔਰ ਮਾਤਾ ਧਨਵੰਤੀ ਜੀ ਹੋਣਾ ਨੂੰ ਵਿਦਾ ਕੀਤਾ ਏ ਆਪਣੇ ਨਗਰ ਨੂੰ ਚੱਲ ਪਏ ਨੇ
ਮਿਲ ਪੁੱਤਰੀ ਸੰਗ ਬਾਰੇ ਬਾਰੀ ਮੌਕੀ ਓਰ ਚਲੇ ਸੁਖ ਧਾਰੇ
ਪੁੱਤਰੀ ਮਾਤਾ ਗੰਗਾ ਜੀ ਨੂੰ ਬਾਰ ਬਾਰ ਮਾਤਾ ਧਨਵੰਤੀ ਜੀ ਗਲ ਲਾ ਲਾ ਮਿਲਦੇ ਨੇ ਔਰ ਮਿਲ ਕੇ ਮਾਓ ਸਾਹਿਬ ਜੋ ਫਿਲੌਰ ਦੇ ਲਾਗੇ ਮਹਾਰਾਜ ਗੁਰੂ ਅਰਜਨ ਸਾਹਿਬ ਦਾ ਸਹੁਰਾ ਪਿੰਡ ਹੈ ਮਾਓ ਸਾਹਿਬ ਨੂੰ ਇਹ ਚੱਲ ਪਏ ਨੇ ਬੜੇ ਪਿਆਰ ਅਦਬ ਸਤਿਕਾਰ ਨਾਲ ਗੁਰੂ ਸਾਹਿਬ ਨੂੰ ਨਮਸਕਾਰ ਕਰਕੇ
ਅਪਰ ਸਿੱਖ ਸੰਗਤ ਜੇ ਆਏ ਜਥਾ ਜੋਗ ਸਾਹਿਬ ਵਿਦਾ ਕਰਾਏ
ਜਿੰਨੀਆਂ ਸਿੱਖ ਸੰਗਤਾਂ ਵਿਆਹ ਦੇ ਸਮਾਗਮਾਂ ਵਿਚ ਆਈਆਂ ਸਨ ਸਭ ਨੂੰ ਯਥਾ ਯੋਗ ਸਨਮਾਨ ਦੇ ਕੇ ਸਤਿਕਾਰ ਦੇ ਕੇ ਸਤਿਗੁਰਾਂ ਨੇ ਵਿਦਾ ਕੀਤਾ ਹੈ
ਉਤਸਵ ਇਹ ਵਿਆਹ ਕੋ ਹੋਵਾ ਪਥੈ ਸੁਨੇ ਸਿੱਖ ਤਿੰਨ ਦੁੱਖ ਖੋਵਾ
ਖਾਲਸਾ ਜੀ ਇਹੋ ਜੇ ਵਿਆਹ ਦਾ ਉਤਸਵ ਹੋਇਆ ਇਸ ਤਰ੍ਹਾਂ ਸਾਰੇ ਵਿਆਹ ਦਾ ਪ੍ਰਸੰਗ ਪੂਰਾ ਹੋਇਆ ਤੇ ਕਹਿੰਦੇ ਜਿਹੜਾ ਸਿੱਖ ਇਸ ਵਿਆਹ ਦੀ ਕਥਾ ਨੂੰ ਪੜ੍ਹੇਗਾ ਸੁਣੇਗਾ ਉਹਨਾਂ ਦੇ ਸਾਰੇ ਦੁੱਖਾਂ ਦਾ ਨਾਸ ਹੋਵੇਗਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਸੁਜਾਸੀ ਐਸਾ ਹੈ ਕਈ ਦਿਨਾਂ ਤੋਂ ਇਹ ਵਿਆਹ ਦੇ ਪ੍ਰਸੰਗ ਦੀ ਕਥਾ ਚੱਲ ਰਹੀ ਸੀ ਜਿਹਦੇ ਤੱਕ ਖੁਸ਼ੀਆਂ ਦੇ ਸਮਾਗਮ ਸਰਵਣ ਦਰਸ਼ਨ ਭਾਈ ਸੰਤੋਖ ਸਿੰਘ ਜੀ ਨੇ ਸਾਨੂੰ ਕਰਾਏ ਨੇ ਤੇ ਕਹਿੰਦੇ ਵਿਆਹ ਦੇ ਇਸ ਪ੍ਰਸੰਗ ਨੂੰ ਜਿਹੜਾ ਸੁਣੇਗਾ ਸੁਣਾਵੇਗਾ ਉਹਨਾਂ ਨੂੰ ਸਰਬ ਸੁੱਖਾਂ ਦੀ ਪ੍ਰਾਪਤੀ ਹੋਵੇਗੀ ਉਹਨਾਂ ਦੇ ਸਾਰੇ ਦੁੱਖਾਂ ਦਾ ਦਾਸ ਹੋਵੇਗਾ
ਸ੍ਰੀ ਗੁਰ ਇਮ ਸੁਤ ਵਿਆਹ ਕੋ ਲੀਨੋ ਸੁਜਸ ਬਿਲੰਦ
ਆਪਣੇ ਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਦਾ ਵਿਆਹ ਕਰਕੇ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਬੜਾ ਵੱਡਾ ਭਾਰੀ ਸੁਜਸ ਸੰਸਾਰ ਵਿਚ ਸਾਰੇ ਜਗਤ ਵਿਚ ਪ੍ਰਾਪਤ ਕੀਤਾ ਹੈ
ਜਾਚਕ ਜੈ ਕੇ ਕਹਿਤ ਦੇ ਦੇਸ਼ ਵਿਦੇਸ਼ਨ ਬ੍ਰਿੰਦ
ਜਾਚਕ ਮੰਗਤੇ ਜਿਹੜੇ ਗੁਰੂ ਘਰੋਂ ਦਾਨ ਲੈ ਕੇ ਗਏ ਨੇ ਦੇਸ਼ਾਂ ਵਿਦੇਸ਼ਾਂ ਵਿਚ ਵਿਚਰਦੇ ਨੇ ਫਿਰਦੇ ਨੇ ਦੂਰ ਦੂਰ ਤੱਕ ਜਿੱਥੇ ਜਿੱਥੇ ਜਾਂਦੇ ਨੇ ਮਹਾਰਾਜ ਜੀ ਦਾ ਸੁਜਸ ਕਰਦੇ ਨੇ ਸਤਿਗੁਰਾਂ ਦੀ ਵਡਿਆਈ ਕਰਦੇ ਹਨ
ਸਭਿਆਨ ਕੋ ਪਾਮੋਦ ਵਿਸ਼ੇਕਾ
ਹਜ਼ਾਰਾਂ ਲੋਕਾਂ ਨੇ ਇਹ ਉਤਸਵ ਵੇਖਿਆ ਵਿਆਹ ਦਾ ਸਮਾਗਮ ਵੇਖਿਆ ਤੇ ਵਿਆਹ ਦਾ ਇਹ ਖੇੜਾ ਭਰਿਆ ਸਮਾਗਮ ਵੇਖ ਕੇ ਸਾਰਿਆਂ ਦੇ ਹਿਰਦੇ ਚ ਮੋਦ ਉਪਜਿਆ ਸਭ ਦੇ ਹਿਰਦੇ ਚ ਖੁਸ਼ੀ ਉਪਜੀ ਹੈ ਆਨੰਦ ਉਪਜਿਆ ਹੈ
ਜਿਸ ਜਿਸ ਦੇਸ਼ ਗਏ ਚੱਲ ਜੋਈ ਵਿਆਹ ਕਥਾ ਕੋ ਭਗਤ ਸੋਏ।
ਜਿਹੜਾ ਵੀ ਵਿਆਹ ਦਾ ਸਮਾਗਮ ਵੇਖ ਕੇ ਜਿਸ ਜਿਸ ਦੇਸ਼ ਵਿਚ ਗਿਆ, ਕੋਈ ਕਾਬਲ ਤੋਂ ਆਇਆ ਸੀ, ਕੋਈ ਕੰਧਾਰ ਤੋਂ, ਕੋਈ ਬਲਖ ਤੋਂ, ਬੁਖਾਰੇ ਤੋਂ, ਗਜਨਵੀ ਤੋਂ, ਮੁਲਤਾਨ ਤੋਂ, ਘੰਨੀ ਖੇਪ ਤੋਂ, ਹੋਰ ਬਹੁਤ ਸਾਰੇ ਨਗਰਾਂ ਤੋਂ, ਜਿੱਥੋਂ ਜਿੱਥੋਂ ਚੱਲ ਕੇ ਆਏ ਸੀ, ਜਿਹੜੇ ਦੇਸ਼ ਵਿਚ ਜਾਂਦੇ ਨੇ ਜਾ ਕੇ ਗੁਰੂ ਸਾਹਿਬ ਦਾ ਸੁਜਸ ਕਰਦੇ, ਕਹਿੰਦੇ ਸ਼ਾਦੀਆਂ ਬਹੁਤ ਵੇਖੀਆਂ ਨੇ, ਪਰ ਜੈਸੀ ਸ਼ਾਦੀ ਗੁਰੂ ਘਰ ਵਿਚ ਅਸੀਂ ਵੇਖ ਕੇ ਆਏ, ਐਸੀ ਸ਼ਾਦੀ ਅੱਜ ਤੋਂ ਪਹਿਲਾਂ ਨਾ ਕਦੇ ਵੇਖੀ ਹੈ ਤੇ ਨਾ ਹੀ ਸੁਣੀ ਹੈ। ਏਦਾਂ ਸਤਿਗੁਰਾਂ ਦੇ ਦਰ ਘਰ ਦਾ ਵੱਡਾ ਭਾਰੀ ਸੁਜਸ ਕਰਦੇ ਹਨ।
ਅਪਰ ਪ੍ਰਸੰਗ ਅਤੀ ਜੋ ਸਗਾਈ ਇਸਤੇ ਵੀ ਕਹਿ ਗੁਰ ਵਡਿਆਏ
ਜੀ। ਹੋਰ ਵੀ ਪ੍ਰਸੰਗ ਚੱਲਦਾ, ਜਿਹੜੀ ਮੰਗਣੀ ਚੰਦੂ ਦੀ ਲੜਕੀ ਦੀ ਮੋੜੀ ਸੀ ਗੁਰੂ ਅਰਜਨ ਸਾਹਿਬ ਨੇ, ਉਹਦੀ ਲੜਕੀ ਦਾ ਰਿਸ਼ਤਾ ਮੋੜਿਆ ਜੋ ਸੀ, ਉਹ ਪ੍ਰਸੰਗ ਵੀ ਚੱਲਦਾ। ਉਹ ਵੀ ਸਿੱਖ ਆਪਸ ਵਿਚ ਗੱਲਾਂ ਕਰਦੇ, ਉਹਦੇ ਵਿਚ ਵੀ ਗੁਰੂ ਦੀ ਵਡਿਆਈ ਕਰਦੇ ਨੇ, ਉਹਦੇ ਵਿਚ ਵੀ ਧੰਨ ਗੁਰੂ ਅਰਜਨ ਸਾਹਿਬ ਜੀ ਦੀ ਹੀ ਸਿੱਖ ਵਡਿਆਈ ਕਰਦੇ ਨੇ।
ਆਜ ਸ਼ਾਹ ਕੋ ਮਹਾਦੇਵਾਨ ਜਿਸਕੀ ਮਨ ਆਨ ਜਾਨ।
ਵੇਖੋ ਅੱਜ ਜਿਹੜਾ ਹਿੰਦੁਸਤਾਨ ਦੇ ਬਾਦਸ਼ਾਹ ਦਾ ਏਡਾ ਵੱਡਾ ਦੀਵਾਨ ਹੈ ਚੰਦੂ, ਇਤਨਾ ਵੱਡਾ ਦੀਵਾਨ ਹੈ ਚੰਦੂ ਕਿ ਸਾਰਾ ਜਹਾਨ ਉਹਦੀ ਆਨ ਮੰਨਦਾ ਹੈ, ਸਾਰਾ ਹਿੰਦੁਸਤਾਨ ਉਹਦਾ ਹੁਕਮ ਮੰਨਦਾ, ਉਹਦੇ ਹੁਕਮ ਨੂੰ ਕੋਈ ਨੀ ਮੋੜਦਾ।
ਫੇਰੇ ਉਹ ਤੁਸੀਂ ਸੁਤਾ ਕਾ ਨਾਤਾ ਕਹਿ ਬੋਰੇ ਉਹ ਨਮਾਨੀ ਬਾਤਾ।
ਇਹਦਾ ਵੱਡਾ ਦੀਵਾਨ ਚੰਦੂ ਤੇ ਉਹਦੀ ਲੜਕੀ ਦਾ ਰਿਸ਼ਤਾ ਗੁਰੂ ਅਰਜਨ ਸਾਹਿਬ ਨੇ ਮੋੜ ਦਿੱਤਾ, ਐਸੀ ਨਿਡਰਤਾ ਸਿਰਫ ਗੁਰੂ ਸਾਹਿਬ ਚ ਹੀ ਹੋ ਸਕਦੀ ਸੀ। ਇਤਨੀ ਨਿਰਭੈਤਾ ਨਿਡਰਤਾ, ਗੁਰੂ ਕੀ ਉਪਮਾ ਹੀ ਕਰਦੇ ਨੇ ਕਿ ਉਹਦੀ ਲੜਕੀ ਦਾ ਨਾਤਾ ਸਤਿਗੁਰਾਂ ਨੇ ਮੋੜ ਦਿੱਤਾ, ਰਿਸ਼ਤਾ ਮੋੜ ਦਿੱਤਾ ਹੈ। ਉਹਨੇ ਬਹੁਤ ਵੇਰੀ ਆਖਿਆ ਪਰ ਸਤਿਗੁਰਾਂ ਨੇ ਉਹਦੀ ਗੱਲ ਮੁੜ ਕੇ ਨਹੀਂ ਮੰਨੀ।
ਇੱਕ ਦੁਆ ਬੇਰ ਪਛਾਏ ਲਾਗੀ ਨਹੀਂ ਲੀਨ ਚਿਤ ਚਿੰਤਾ ਜਾਗੇ।
ਦੋ ਵਾਰੀ ਉਹਨੇ ਆਪਣੇ ਲਾਗੀ ਬਾਰ ਬਾਰ ਸਤਿਗੁਰਾਂ ਦੇ ਕੋਲ ਭੇਜੇ, ਲਾਗ ਦੇ ਕੇ, ਸ਼ਗਨ ਦੇ ਕੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸ਼ਗਨ ਨਹੀਂ ਲਿਆ। ਔਰ ਚੰਦੂ ਦੇ ਮਨ ਦੇ ਵਿਚ ਬੜੀ ਭਾਰੀ ਹੁਣ ਚਿੰਤਾ ਲੱਗੀ ਹੋਈ ਹੈ, ਚਿੰਤਾ ਜਾਗੀ ਹੋਈ ਹੈ।
ਸਰਬਹੀਨ ਕੋ ਕਹੋ ਕਨੇਰੇ ਕਰੋ ਕਾਜ ਮੈਂ ਸ਼ਾਜ ਮੇਰੇ।
ਉਹਨੇ ਲਾਲਚ ਵੀ ਬੜੇ ਦਿੱਤੇ ਸਤਿਗੁਰਾਂ ਨੂੰ, ਕਹਿੰਦਾ ਜੀ ਮੈਂ ਤੁਹਾਨੂੰ ਮਾਇਆ ਦੇ ਨਾਲ ਨਿਹਾਲ ਕਰ ਦਿਆਂਗਾ, ਬਹੁਤ ਸਾਰਾ ਧਨ ਦਿਆਂਗਾ, ਮੈਂ ਬਾਦਸ਼ਾਹ ਦੇ ਕੋਲ ਆ, ਜਿਹੜਾ ਕੋਈ ਤੁਹਾਡਾ ਸਰਕਾਰੀ ਦਰਬਾਰੇ ਕੰਮ ਹੋਵੇਗਾ ਉਹ ਕੰਮ ਵੀ ਮੈਂ ਬਾਦਸ਼ਾਹ ਦੇ ਕੋਲ ਕਹਿ ਕੇ ਤੁਹਾਡਾ ਕਰਵਾਵਾਂਗਾ। ਇਦਾਂ ਦੇ ਬਹੁਤ ਸਾਰੇ ਲੋਭ ਲਾਲਚ ਦੇਣ ਦਾ ਯਤਨ ਕੀਤਾ ਚੰਦੂ ਨੇ ਸਤਿਗੁਰਾਂ ਨੂੰ।
ਸ਼੍ਰੀ ਅਰਜਨ ਮਨ ਮਾਨੇ ਜਾਨੇ ਮੂਡ ਮਹਾ ਮਨ ਮਾਨੇ।
ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੰਨਿਆ ਨੀ ਇਹਦਾ ਰਿਸ਼ਤਾ ਲੜਕੀ ਦਾ, ਔਰ ਸਤਿਗੁਰਾਂ ਨੇ ਜਾਣ ਲਿਆ ਕਿ ਇਹ ਚੰਦੂ ਬੜਾ ਵੱਡਾ ਮਾਨੀ ਮੂਰਖ ਹੈ, ਹੰਕਾਰੀ ਮੂਰਖ ਹੈ।
ਕਰ ਹੰਕਾਰ ਜੋ ਬੋਲ ਬਿਗਾਰੇ ਸਿੱਖਣ ਭਨੇ ਲੱਖੀ ਗੁਰਗਾਰੇ।
ਚੰਦੂ ਨੇ ਜੋ ਹੰਕਾਰ ਕਰਕੇ ਪਹਿਲਾਂ ਗੁਰੂ ਘਰ ਦੀ ਸ਼ਾਨ ਦੇ ਖਿਲਾਫ ਬੋਲ ਬੋਲੇ ਸੀ, ਗੁਰੂ ਘਰ ਨੂੰ ਮੋਰੀ ਤੇ ਆਪਣੇ ਆਪ ਨੂੰ ਚੁਬਾਰਾ ਆਖਿਆ ਸੀ, ਉਸ ਵੇਲੇ ਸਾਰੇ ਸਿੱਖਾਂ ਨੂੰ ਪਤਾ ਲੱਗ ਗਿਆ ਜਦੋਂ ਇਹਨੇ ਕਿਹਾ ਸੀ। ਸਿੱਖਾਂ ਨੇ ਜਾਣ ਲਿਆ ਕਿ ਇਹਨੇ ਗੁਰੂ ਘਰ ਵਾਸਤੇ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ।
ਕਰਿਓ ਅਨਾਦਰ ਨੀਚ ਸਮਾਨਾ ਮਾਨ ਮਹਾਨ ਥਨ ਤੇ ਮਾਨਾ।
ਸਾਰੇ ਸਿੱਖਾਂ ਨੇ ਜਾਣ ਲਿਆ ਕਿ ਇਹਨੇ ਬੜਾ ਵੱਡਾ ਅਨਾਦਰ ਕੀਤਾ, ਬੜਾ ਨੀਚ ਹੈ ਚੰਦੂ ਜਿਹਨੇ ਇੰਨਾ ਵੱਡੇ ਅਨਾਦਰ ਭਰੇ ਬੋਲ ਗੁਰੂ ਘਰ ਵਾਸਤੇ ਬੋਲੇ ਨੇ। ਇਹਨੂੰ ਆਪਣੀ ਵਡਿਆਈ ਦਾ, ਪ੍ਰਭਤਾ ਦਾ ਬੜਾ ਵੱਡਾ ਮਾਣ ਹੈ, ਉਹਦਾ ਹੀ ਆਪਣੇ ਮਨ ਚ ਮਾਣ ਕਰਕੇ ਹੰਕਾਰ ਕਰ ਰਿਹਾ।
ਕੁਲ ਖੱਤਰੀਨ ਜਾ ਕਹਿ ਜੋਈ ਹਨ ਭਈ ਚੰਦੋ ਕੀ ਸੋਏ।
ਜਿੰਨੇ ਪਰਿਵਾਰ ਨੇ ਖੱਤਰੀਆਂ ਦੀ ਕੁੱਲ ਜਿੱਥੇ ਕਿੱਥੇ ਵੀ ਹੈ, ਹਰ ਪਾਸੇ ਚੰਦੂ ਦੀ ਹੇਠੀ ਹੋਈ ਹੈ। ਗੁਰੂ ਸਾਹਿਬ ਦਾ ਤਾਂ ਸੁਜਾਸੀ ਹੋਇਆ ਪਰ ਹੇਠੀ ਚੰਦੂ ਦੀ ਹੋਈ ਹੈ। ਚੰਦੂ ਦਾ ਹੀ ਨਰਾਦਰ ਹਰ ਜਗ੍ਹਾ ਤੇ ਹੋਇਆ, ਹਰ ਜਗ੍ਹਾ ਤੇ ਇਸੇ ਦਾ ਹੀ ਅਪਮਾਨ ਹੋਇਆ ਹੈ।
ਦਿੱਲੀ ਲਾਪੁਰ ਆਦਿਕ ਸਾਰੇ ਕਹਿ ਵਿਚਾਰੇ ਸਾਰੇ ਸਾਰੇ।
ਲਾਹੌਰ ਆਦਿਕ ਵੱਡੇ ਵੱਡੇ ਸ਼ਹਿਰਾਂ ਦੇ ਵਿਚ ਵੀ ਸਾਰੇ ਸਿੱਖ ਜਿਹੜੇ ਨੇ ਉਹ ਸਾਰ ਸਾਰ ਦੇ ਵਿਚਾਰ ਕਰਕੇ ਇਹੀ ਗੱਲ ਕਹਿੰਦੇ ਨੇ ਕਿ ਚੰਦੂ ਨੇ ਬੜਾ ਮਾੜਾ ਕੰਮ ਕੀਤਾ, ਕੋਝਾ ਕੰਮ ਕੀਤਾ ਹੈ।
ਸਿੰਘ ਸੰਗਤ ਤੈਨੂੰ ਕਰੀ ਗਈ ਮਾਨੀ ਲਖ ਦਾਸ।
ਚੰਦੂ ਨੇ ਮਾੜੇ ਬੋਲ ਬੋਲੇ ਗੁਰੂ ਘਰ ਵਾਸਤੇ ਤੇ ਸਿੱਖ ਸੰਗਤ ਨੇ ਅਰਦਾਸ ਭੇਜੀ ਲਿਖ ਕੇ ਗੁਰੂ ਅਰਜਨ ਸਾਹਿਬ ਜੀ ਕੋਲ ਤੇ ਸਤਿਗੁਰਾਂ ਨੇ ਚੰਦੂ ਦਾ ਕਹਿਣਾ ਨਹੀਂ ਮੰਨਿਆ, ਆਪਣੀ ਸੰਗਤ ਦਾ ਆਪਣੇ ਸਿੱਖਾਂ ਦੀ ਅਰਦਾਸ ਨੂੰ ਪ੍ਰਵਾਨ ਕੀਤਾ। ਏਡੀ ਵੱਡੀ ਵਡਿਆਈ ਦੇ ਮਾਲਕ ਨੇ
ਸੋ ਕਹਿ ਰਹੇ ਹੋ ਫੇਰੇ ਨਹੀਂ ਫੇਰੇ ਸੁੱਤ ਕੋ ਅਪਰ ਥਾਨ ਕੀ ਫੇਰੇ।
ਬਹੁਤ ਕੁਝ ਆਖਿਆ ਚੰਦੂ ਨੇ, ਬਹੁਤ ਲਾਲਚ ਦਿੱਤੇ ਡਰਾਵੇ ਦਿੱਤੇ, ਪਰ ਸਤਿਗੁਰਾਂ ਨੇ ਉਹਦੀ ਗੱਲ ਨਹੀਂ ਮੰਨੀ, ਸਗੋਂ ਆਪਣੇ ਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਦੂਜੀ ਥਾਂ ਤੇ ਫੇਰੇ ਫੇਰ ਦਿੱਤੇ ਨੇ, ਦੂਜੀ ਥਾਂ ਤੇ ਵਿਵਾਹ ਕਰ ਦਿੱਤਾ, ਸ਼ਾਦੀ ਕਰ ਦਿੱਤੀ ਹੈ।
ਨਿਪਟ ਜਾਏ ਨਰ ਜਿਉਈ ਕਹਿ ਬਹੁਤ ਜੈਸੇ
ਬਹੁਤ ਸਾਰੇ ਸਿੱਖ ਆਪਸ ਵਿੱਚ ਗੱਲਾਂ ਕਰਦੇ ਨੇ। ਇਧਰ ਕਈ ਬੰਦੇ ਜਾ ਕੇ ਬਾਬੇ ਪ੍ਰਿਥੀ ਚੰਦ ਨੂੰ ਵੀ ਮਿਲਦੇ ਕੋਠੇ ਗੁਰੂ ਕੇ ਕੋਠੇ ਨਗਰ ਵਿਚ, ਜਿੱਥੇ ਬਾਬਾ ਪ੍ਰਿਥੀ ਚੰਦ ਦਾ ਮਾਲ ਵਿਚ ਬਠਿੰਡੇ ਦੇ ਲਾਗੇ ਨਗਰ ਹੈ, ਉਥੇ ਬਾਬਾ ਪ੍ਰਿਥੀ ਚੰਦ ਜੀ ਰਹਿੰਦੇ ਸੀ। ਇਸ ਕਰਕੇ ਬਹੁਤ ਸਾਰੇ ਸਿੱਖ ਜਿਹੜੇ ਸਨ ਉਹ ਬਾਬਾ ਪ੍ਰਿਥੀ ਚੰਦ ਨੂੰ ਵੀ ਜਾ ਕੇ ਮਿਲਦੇ ਤੇ ਬਾਬੇ ਪ੍ਰਿਥੀ ਚੰਦ ਨੂੰ ਜਾ ਕੇ ਗੁਰੂ ਘਰ ਦੀ ਜਿੰਨੀ ਖੁਸ਼ੀ ਹੋਈ ਹੈ, ਸਮਾਗਮ ਹੋਏ ਨੇ, ਉਹ ਜਾ ਕੇ ਦੱਸਦੇ ਨੇ।
ਕੀਰਤ ਨਹੀਂ ਅੰਜ ਕੀ ਜਰੈ ਬਿਨਾ ਹੁਤਾਸਨ ਕੀਓ ਜਰੈ।
ਸੱਚੀਆ ਇਹੋ ਜਿਹਾ ਮਨ ਦਾ ਕਪਟੀ ਆ, ਜਦੋਂ ਗੁਰੂ ਕਾ ਸੁਜਸ ਸੁਣਦਾ, ਗੁਰੂ ਅਰਜਨ ਸਾਹਿਬ ਦੀ ਉਪਮਾ ਉਹਦੇ ਕੋਲ ਸੁਣ ਕੇ ਜਰੀ ਨਹੀਂ ਜਾਂਦੀ। ਅਨੁਜ ਕਹਿੰਦੇ ਨੇ ਛੋਟੇ ਭਰਾ ਨੂੰ, ਛੋਟੇ ਭਰਾ ਦੀ ਉਪਮਾ ਸੁਣ ਕੇ ਪ੍ਰਿਥੀ ਚੰਦ ਕੋਲ ਜਰੀ ਨਹੀਂ ਜਾਂਦੀ। ਕਹਿੰਦੇ ਬਿਨਾ ਅੱਗ ਤੋਂ ਹਿਰਦਾ ਇਹਦਾ ਸੜ ਰਿਹਾ, ਬਿਨਾ ਹੁਤਾਸਨ ਹੀ ਉਹ ਜਰੈ, ਬਿਨਾ ਅੱਗ ਤੋਂ ਇਹਦਾ ਮਨ ਸੜਦਾ ਜਾ ਰਿਹਾ, ਭੁਜਦਾ ਜਾ ਰਿਹਾ ਪ੍ਰਿਥੀ ਚੰਦ ਦਾ।
ਚਿਤਵੈ ਯਤਨ ਅਨੇਕ ਪ੍ਰਕਾਰ,
ਅਨੇਕਾਂ ਪ੍ਰਕਾਰ ਦੇ ਯਤਨ ਚਿਤਵਦਾ ਕਿ ਹੁਣ ਮੈਂ ਕੀ ਕਰਾਂ, ਮੈਨੂੰ ਕੀ ਕਰਨਾ ਚਾਹੀਦਾ।
ਕੁਛ ਨਾ ਸਰੀ ਦੁਸ਼ਮਨ ਤੋਂ ਕਾਰਾ,
ਮੈਂ ਤਾਂ ਆਪਣੇ ਦੁਸ਼ਮਣ ਦਾ ਕੁਝ ਨਹੀਂ ਵਿਗਾੜ ਸਕਿਆ, ਦੁਸ਼ਮਣ ਨੂੰ ਥੋੜਾ ਜਿੰਨਾ ਵੀ ਸੇਕ ਨਹੀਂ ਦੇ ਸਕਿਆ।
ਦਿਨ ਪ੍ਰਤ ਵਧਿਓ ਆਨੰਦ ਬਿਲੰਦ,
ਜਿੰਨਾ ਯਤਨ ਕੀਤਾ ਉਨ੍ਹਾਂ ਨੂੰ ਦਬਾਉਣ ਦਾ, ਉਨ੍ਹਾਂ ਦਾ ਪ੍ਰਤਾਪ ਦਿਨ ਪ੍ਰਤੀ ਦਿਨ ਓਨਾ ਹੀ ਜ਼ਿਆਦਾ ਵਧਿਆ। ਜਿਵੇਂ ਜਿਵੇਂ ਉਨ੍ਹਾਂ ਦੇ ਪ੍ਰਤਾਪ ਨੂੰ ਘਟਾਉਣਾ ਚਾਹਿਆ, ਤਿਵੇਂ ਤਿਵੇਂ ਉਨ੍ਹਾਂ ਦੀ ਉਪਮਾ ਵਡਿਆਈ ਇਹ ਸਾਰੇ ਸੰਸਾਰ ਵਿਚ ਚੌਂ ਦਿਸ਼ਾਵਾਂ ਵਿਚ ਹਰ ਪਾਸੇ ਉਜਾਗਰ ਹੋਈ ਹੈ, ਪ੍ਰਗਟ ਹੋਈ ਹੈ। ਇੱਦਾਂ ਉਨ੍ਹਾਂ ਦੀ ਉਪਮਾ ਵਧੀ ਹੈ, ਸਾਰੇ ਪਾਸੇ ਇਸ ਤਰ੍ਹਾਂ ਜਸ ਪਸ ਰਿਹਾ ਹੈ ਜਿਵੇਂ ਪੂਰਨ ਚੰਦਰਮਾ ਨੂੰ ਵੇਖ ਕੇ ਸਮੁੰਦਰ ਉਮੜ ਕੇ ਬਾਹਰ ਨੂੰ ਆਉਂਦਾ ਹੈ। ਸਮੁੰਦਰ ਵਿਚ ਖਾਲਸਾ ਜੀ ਜਵਾਰ ਭਾਟਾ ਉਦੋਂ ਆਉਂਦਾ ਜਦੋਂ ਚੰਦਰਮਾ ਪੂਰਾ ਹੋਵੇ ਤੇ ਪੂਰੇ ਚੰਨ ਨੂੰ ਵੇਖ ਕੇ ਸਮੁੰਦਰ ਉਛਲਦਾ। ਕਹਿੰਦੇ ਏਦਾਂ ਉਨ੍ਹਾਂ ਦਾ ਜਿਹੜਾ ਸੁਜਸ ਹੈ ਸਾਰੇ ਪਾਸੇ ਉਛਲਿਆ, ਸਭ ਪਾਸੇ ਉਨ੍ਹਾਂ ਦਾ ਭਾਰੀ ਸੁਜਸ ਪ੍ਰਗਟ ਹੋਇਆ ਹੈ।
ਮੈਂ ਨਿਤ ਨਿਬਲ ਪਰਿਓ ਦੁੱਖ ਭਾਰੇ,
ਜਿਹੜਾ ਸੋਚਦਾ ਕਿ ਮੈਂ ਦਿਨ ਪ੍ਰਤੀ ਦਿਨ ਕਮਜ਼ੋਰ ਹੀ ਹੋਇਆ, ਮੇਰਾ ਦਿਨ ਪ੍ਰਤੀ ਦਿਨ ਬਲ ਘਟਿਆ ਔਰ ਮੈਂ ਦੁੱਖ ਦੇ ਵਿਚ ਪਿਆ ਹੋਇਆ।
ਸੁੱਤ ਪਿੱਤ ਮੈਂ ਤੇ ਏਕ ਨਾ ਮਰਿਓ,
ਨਾ ਉਨ੍ਹਾਂ ਦੇ ਪੁੱਤਰ ਨੂੰ ਮੈਂ ਮਾਰ ਸਕਿਆ ਨਾ ਪਿਤਾ ਨੂੰ, ਪਿਓ ਪੁੱਤਰ ਵਿਚੋਂ ਇਕ ਨੂੰ ਵੀ ਨਹੀਂ ਮਾਰ ਸਕਿਆ, ਇਕ ਨੂੰ ਵੀ ਮਾਰ ਦਿੰਦਾ ਤਾਂ ਵੀ ਮੇਰੇ ਮਨ ਨੂੰ ਤਸੱਲੀ ਹੋ ਜਾਂਦੀ। ਮਨ ਦਾ ਕੀ ਹੋਵੇਗਾ ਪ੍ਰਿਥੀ ਚੰਦ, ਸੱਚੀ ਭਾਈ ਨਾਲ ਇਹੋ ਜਿਹਾ ਵੈਰ ਆਪਣੇ ਮਨ ਚ ਕਮਾ ਰਿਹਾ, ਉਹ ਵੀ ਉਹ ਸਤਿਗੁਰੂ ਜਿਹੜੇ ਨਿਰਵੈਰ ਨੇ, ਕਿਸੇ ਨਾਲ ਵੈਰ ਦਾ ਭਾਵ ਨਹੀਂ ਰੱਖਦੇ। ਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਨੂੰ ਵੀ ਮਾਰਨ ਵਾਸਤੇ ਨੇ ਬੜੇ ਬੜੇ ਕਪਟ ਛਲ ਫਰੇਬ ਕੀਤੇ ਸਨ। ਕਹਿੰਦਾ ਮੈਂ ਪਿਓ ਪੁੱਤਰ ਵਿਚੋਂ ਇਕ ਨੂੰ ਵੀ ਮਾਰ ਨਹੀਂ ਸਕਿਆ।
ਗਇਓ ਨਾ ਗਇਓ ਸ਼ਾਹ ਟਿਗ ਗਇਓ, ਸੁਲੀ ਆਦਤੇ ਕੁਛ ਕਰ ਨਾ ਸਰਿਓ,
ਨਾ ਮੈਂ ਉਨ੍ਹਾਂ ਨੂੰ ਫੜ ਸਕਿਆ। ਹਾਲਾਂਕਿ ਬਾਦਸ਼ਾਹ ਕੋਲ ਵੀ ਮੈਂ ਜਾ ਕੇ ਪੁਕਾਰ ਕੀਤੀ, ਬਾਦਸ਼ਾਹ ਜਹਾਂਗੀਰ ਕੋਲ, ਫਿਰ ਵੀ ਮੈਂ ਉਨ੍ਹਾਂ ਨੂੰ ਨਾ ਪਕੜ ਸਕਿਆ ਨਾ ਪਕੜਵਾ ਸਕਿਆ। ਸੁਲੀ ਖਾਂ ਮੇਰਾ ਮਿੱਤਰ ਸੀ, ਉਹ ਵੀ ਹਾਲੇ ਤੱਕ ਕੁਝ ਨਹੀਂ ਕਰ ਸਕਿਆ, ਉਹ ਵੀ ਗੁਰੂ ਜੀ ਦਾ ਕੁਝ ਨਹੀਂ ਵਿਗਾੜ ਸਕਿਆ।
ਯਤਨ ਕਰੋ ਅਬ ਪ੍ਰਾਪਤ ਘਾਤ,
ਯਤਨ ਕਰਾਂ ਕਿ ਮੈਨੂੰ ਇਹੋ ਜਿਹਾ ਮੌਕਾ ਮਿਲੇ, ਇਹੋ ਜਿਹਾ ਦਾਓ ਮੇਰਾ ਲੱਗੇ ਕਿ ਜਿਸ ਦਾਓ ਨਾਲ ਜਿਸ ਉਪਾਓ ਨਾਲ ਮੈਂ ਆਪਣੇ ਦੁਸ਼ਮਣ ਦਾ ਘਾਤ ਕਰਕੇ ਰੱਖਦੇ ਹਾਂ, ਆਪਣੇ ਦੁਸ਼ਮਣ ਨੂੰ ਖਤਮ ਹੀ ਕਰਕੇ ਰੱਖਦੇ ਹਾਂ, ਇਹੋ ਜਿਹਾ ਮੇਰਾ ਕੋਈ ਦਾਅ ਲੱਗੇ ਤੇ ਮੌਕਾ ਲੱਗੇ ਮੈਂ ਉਹਦੇ ਵਾਸਤੇ ਯਤਨ ਕਰਾਂ।
ਸੁਲੀ ਸੋ ਲਿਖ ਕੇ ਇੱਕ ਵਾਰੀ منگواو اس تھل اچواری.
مینوں سلی خان دی مدد لینی چاہیے. سلی خان دے کول میں چٹھی لکھ کے بھیجا. ایک بار سلی خان نو میں اپنی مدد واسطے دی سواری اس جگہ تے منگاوا جس نگر دے وچ میں رہ رہا.
جے کر اپنو پراکرم ترے آنیا ارجن کو ترے.
جے سلی خان اپنا پراکرم وکھا دے وی اپنا بل دھارن کر کے آ جے تو ایتھے آ کے گرو ارجن صاحب نو پکڑ سکدا ہے. گرو ارجن صاحب جی نو پکڑ کے قیدی بنا سکدا ہے.
مل مسلط کر کے سنگ چندو گہ اسے راہو جم اندو.
ہوتا چندو بھی گرو دا دشمن بن گیا ہے. تے میں سلی خان نو سدا بھیجا کہ او چل کے دیوان چندو نال بھی ملے تے چندو نال ملاقات کر کے وہ مسلک صلاح کر کے اپنے رس نال کرودھ نال آ کے گرو ارجن صاحب نو ادا پھڑ لوے جیوے راہو گرہ چندرما نو آ کے گرس لیندا ہے.
ہم بچار لکھنے لگ پاتی رشتے نشتن سلگت چھاتے.
اپنے من چ کھوٹیاں بچاراں بچار کے چٹھی لکھن لگا اور پرتھوی دی چھاتی جڑی رات دن اگ دی ایخا دی اگ وچ سلگدی رہندی ہے. ہر ویلے دا من سڑدا رہندا. گرو رام داس صاحب نے بھی کہا سی کہ پرتھوی چند تیرا چک ہر ویلے چنتا دی اگ وچ سڑدا رہے گا. نہ تینو دنے چین ملے گا نہ رات. اوہی دے من دے وچ اوہی جی حالت بنی ہوئی سی جدو ستگرو گرو رام داس صاحب نال بھی جھگڑیا سی نا. تے مہاراج جی نے کہا سی کاہے پوت جھگڑت ہو سنگ باپ جن کے جنے بڈیرے تم ہو تین سنگ جھگڑت پاپ. اس ویلے بچن ہوئے سن. تے اس کر کے پرتھوی دا من ہر ویلے سلگدا رہندا ہے ایرخا دی اگ وچ.
لکھتم پرتھیا مل سن میت.
انہیں چٹھی لکھی. چٹھی لکھی سلی خان دے ناں تے. تے چٹھی چ لکھدا لکھ تم پرتھیا مل سن میت. پرتھوی مل تہاڈے کول چٹھی لکھ کے بھیجدا ہے متر سن میری دکھ دی فریاد نو.
نیت کر پریت.
نیت اپنے من چ پریت کر کے تیرے والی ویکھدا. میری نگاہ ہے میرے متر سلی خان تیرے تے ٹکی ہوئی ہے. تیرے والی میرا نگاہ میرا سبھا ٹکیا ہویا ہے.
شکل کاج کینو سہ میرا اے نہ بھیو قبر تو مکھ میرا.
تو میرے سارے کام سوارے نے. ہن تائی جننے کام میرے پیندے رہے بندے رہے چاہے وہ سرکارے دربارے سن او کام تو میرے پورے کیتے نے. کدے ایسا نہیں ہویا کہ تو میرے دشمن دا میرے شترو دا مکھ کدے نہ موڑیا ہووے.
تے اب میں مل کر اپایا نہیں انجتے گر پل پایا.
کام میرا بڑے چر دا ہڑیا ہوندا ہے کہ توں تا میں آپس وچ مل کے سلیخا توں میرے نال مل کے آپا دوہاں نے مل کے بڑے اپا کیتے نے رل کے پر میں اپنے چھوٹے برا کو حالے تک گرتا گدی کھو نہیں سکیا. گرتا گدی جڑی ہے وہ کھو کے پراپت نہیں کر سکیا. توں تے میں مل کے بڑے اپا کر کر کے آپا ویکھ لے نے.
مہربانگی چاہت تیری کبو دیو رپ تیرج توری.
مینو تیری مہربانگی چاہیے سلیخا تیری مہر چاہیے. جڑا پرتھوی چند ایک ترک دے جڑا دشٹ درتی رکھن والا اودی مہر دا پاتر بننا چاہندا او گرو پدوی نو کیویں پراپت کر سکدا سی.
This farm made and the
چٹھی لکھ کے مینوں تیری مہربانگی چاہیے تو تیری نہ کر تے تو میرے دشمن دے تیرج نو توڑن والا ہے. میرے دشمن دے ہردے دے تیرج نو ختم کرن والا ہے.
ودیو جگت میں ادک پرتاپ.
میرے دشمن دا پرتاپ سارے جگت چ بڑا ود گیا. میں جنہ انہاں نو کٹانا چاہیا انہاں دا تیج پرتاپ سارے جگت وچ ہور زیادہ ودیا ہے.
دیکھ تو سنت موئے اور تاپ.
جدوں میں انہاں دے پرتاپ نو ویکھدا سندا ਉਹਨਾਂ ਦਾ ਪ੍ਰਤਾਪ ਵੇਖ ਤੇ ਸੁਣ ਕੇ ਮੇਰੇ ਹਿਰਦੇ ਨੂੰ ਤਾਪ ਲੱਗਦਾ ਹੈ, ਮੇਰਾ ਹਿਰਦਾ ਸੜਦਾ ਤੇ ਭੁਜਦਾ ਹੈ।
ਆਏ ਇਤੋ ਕਰ ਕਾਜ ਹਮਾਰੇ,
ਇਸ ਕਰਕੇ ਹੇ ਸੁਲੇਖਾ ਤੂੰ ਮੇਰਾ ਮਿੱਤਰ ਹੈ, ਮੇਰੀ ਬਾਹ ਫੜ ਤੇ ਆ ਕੇ ਇਸ ਪਾਸੇ ਮੇਰੇ ਘਰ ਨਗਰ ਵਿਚ ਆ ਕੇ ਮੇਰਾ ਕੰਮ ਕਰ।
ਦਿਓ ਗੁਰਤਾ ਅਰਜਨ ਕੋ ਮਾਰੇ,
ਗੁਰੂ ਅਰਜਨ ਸਾਹਿਬ ਨੂੰ ਮਾਰ ਕੇ ਉਹਨਾਂ ਕੋਲੋਂ ਗੁਰਤਾ ਖੋਹ ਕੇ ਮੈਨੂੰ ਦੇ, ਹੁਣ ਹੋਰ ਕੋਈ ਤਰੀਕਾ ਨਹੀਂ, ਹੁਣ ਉਹਨਾਂ ਨੂੰ ਮਾਰੇ ਬਿਨਾਂ ਗੁਰਤਾ ਨਹੀਂ ਮਿਲ ਸਕਦੀ, ਉਹਨਾਂ ਨੂੰ ਮਾਰ ਕੇ ਗੁਰਤਾ ਖੋਹ ਕੇ ਮੈਨੂੰ ਦੇ।
ਮਿਸਾਲ ਭਰੋਸਾ,
ਤੇਰੇ ਤੇ ਮੈਨੂੰ ਬੜਾ ਭਰੋਸਾ ਹੈ, ਤੇਰੇ ਤੇ ਮੈਨੂੰ ਬੜਾ ਵੱਡਾ ਮਾਣ ਹੈ, ਰੱਬ ਜਿੰਨਾ ਭਰੋਸਾ ਹੈ ਤੇਰੇ ਤੇ।
ਵੱਡਿਓ ਸ਼ਤਰੂ ਲੱਖ ਕੀ ਜੈ ਰੋਸਾ,
ਦੁਸ਼ਮਣ ਬੜਾ ਵੱਧ ਚੁੱਕਾ ਹੈ ਤੇ ਹੁਣ ਤੂੰ ਆਪਣੇ ਮਨ ਚ ਥੋੜਾ ਜਿਹਾ ਰੋਸ ਧਾਰ, ਮੇਰੇ ਦੁਸ਼ਮਣ ਪ੍ਰਤੀ ਆਪਣੇ ਮਨ ਚ ਕ੍ਰੋਧ ਧਾਰ ਕੇ ਆ।
ਇਮ ਲਿਖ ਦਿੱਲੀ ਪੱਠੀ ਹਲਕਾਰਾ,
ਏਦਾਂ ਚਿੱਠੀ ਲਿਖ ਕੇ ਪ੍ਰਿਥੀ ਚੰਦ ਨੇ ਦਿੱਲੀ ਆਪਣਾ ਹਲਕਾਰਾ ਭੇਜਿਆ ਚਿੱਠੀ ਦੇ ਕੇ,
ਇਨਾਮ ਕਰੋ ਏ ਕਾਰਾ।
ਤੇ ਹਲਕਾਰੇ ਨੂੰ ਭੇਜਣ ਸਮੇਂ ਆਖਿਆ ਭਾਈ ਇਹ ਚਿੱਠੀ ਛੇਤੀ ਲੈ ਜਾ ਦਿੱਲੀ, ਤੈਨੂੰ ਮੈਂ ਇਨਾਮ ਦਿਆਂਗਾ ਜੇ ਤੂੰ ਮੇਰਾ ਇਹ ਕੰਮ ਕਰਕੇ ਆਏਗਾ।
ਸੁਣ ਤੂਰਨ ਗਮਨਿਓ ਮਗਮਾਓ,
ਇਹ ਸੁਣਦਿਆਂ ਉਹ ਹਲਕਾਰਾ ਦਿੱਲੀ ਦੇ ਰਸਤੇ ਨੂੰ ਕੋਠੇ ਗੁਰੂ ਕੇ ਕੋਠੇ ਤੋਂ ਚੱਲ ਪਿਆ।
ਪੁਰੀ ਮਹਾਨ ਮਾਹੋ,
ਔਰ ਚਲਦਿਆਂ ਚਲਦਿਆਂ ਇਹ ਉਸ ਵਕਤ ਗੁਰੂ ਦੇ ਕੋਠਾ, ਗੁਰੂ ਕਾ ਜਿਹੜਾ ਨਗਰ ਹੈ, ਉਥੋਂ ਚਲਦਿਆਂ ਦਿੱਲੀ ਪਹੁੰਚਿਆ ਹੈ।
ਮਿਲਿਓ ਸਲਾਮ ਕੀ ਨੋਏ ਦੀਨਤ,
ਆ ਕੇ ਸੁਲੀ ਖਾਂ ਨੂੰ ਮਿਲਿਆ, ਮਿਲ ਕੇ ਨੇ ਜਾ ਕੇ ਸਲਾਮ ਕੀਤੀ ਆ ਸੁਲੀ ਖਾਂ ਨੂੰ।
ਹੁਣ ਪਾਪੀ ਸੁਲੀ ਕਰ ਦੀਨ,
ਫਿਰ ਉਹ ਚਿੱਠੀ ਜਿਹੜੀ ਬਾਬੇ ਪ੍ਰਿਥੀ ਚੰਦ ਨੇ ਭੇਜੀ ਸੀ, ਉਹ ਚਿੱਠੀ ਸੁਲੀ ਖਾਂ ਦੇ ਹੱਥ ਚ ਫੜਾਈ ਹੈ।
ਬੋਲਤ ਪਤੀ ਸਕਾ ਕੇ ਕਰਕੇ,
ਸੁਲੀ ਖਾਂ ਨੇ ਜਦੋਂ ਚਿੱਠੀ ਖੋਲੀ, ਖੋਲ ਕੇ ਪੜ੍ਹੀ, ਇਹ ਤਾਂ ਮੇਰੇ ਮਿੱਤਰ ਦੀ ਭੇਜੀ ਹੋਈ ਚਿੱਠੀ ਹੈ।
ਸ੍ਰੀ ਅਰਜਨ ਕੀਰਤ ਹੋਰ ਕਰਕੀ,
ਗੁਰੂ ਅਰਜਨ ਸਾਹਿਬ ਦੀ ਬੜੀ ਕੀਰਤ ਹੋ ਰਹੀ ਹੈ, ਸੁਲੀ ਖਾਂ ਦੇ ਹਿਰਦੇ ਵਿਚ ਮਹਾਰਾਜ ਜੀ ਦੀ ਕੀਰਤੀ ਕੜਕੀ, ਇਹਦੇ ਮਨ ਦੇ ਵਿਚ ਗੁਰੂ ਕੀ ਕੀਰਤੀ ਚੰਗੀ ਨਹੀਂ ਲੱਗੀ।
ਰੋਤਰਾਸ ਹਿਰਦੇ ਮੈਂ ਧੜਕੈ,
ਸੋਚ
ਲੋ ਸ਼ਤਰੂ ਨਾ ਛਾਤੀ ਧੜਕੈ,
ਮੇਰਾ ਡਰ ਹਾਲੇ ਤੱਕ ਮੰਨਦੇ ਨੀ ਗੁਰੂ ਜੀ, ਹਾਲੇ ਵੀ ਉਹਨਾਂ ਦੀ ਛਾਤੀ ਧੜਕਦੀ ਹੈ, ਮੇਰਾ ਡਰ ਨੀ ਉਹਨਾਂ ਨੂੰ, ਮੇਰਾ ਭੈ ਨੀ ਆਉਂਦਾ ਕਿ ਮੈਂ ਕਿੰਨਾ ਪ੍ਰਤਾਪੀ ਤੇ ਬਲੀ ਹਾਂ।
ਬਡੋ ਹੋਣ ਨਿਸ਼ਫਲ ਹੈ ਮੋਰਾ, ਸੁਖ ਨਾ ਸਖਾ ਰਿਪ ਤੁੰਡ ਨਾ ਮੋਰਾ,
ਮੇਰਾ ਵੱਡਾ ਹੋਣਾ ਹੀ ਨਿਸ਼ਫਲ ਹੈ, ਮੈਂ ਕਾਹਦਾ ਵੱਡਾ ਆ, ਜੇ ਮੇਰੇ ਮਿੱਤਰ ਨੂੰ ਸੁਖ ਨੀ ਮਿਲਿਆ, ਮੇਰੇ ਮਿੱਤਰ ਦੇ ਦੁਸ਼ਮਣ ਦਾ ਮੈਂ ਮੂੰਹ ਨੀ ਤੋੜ ਸਕਿਆ, ਤੇ ਮੇਰਾ ਵੱਡਾ ਹੋਣਾ ਨਿਸ਼ਫਲ ਹੈ।
ਚਿੰਤਤ ਚੀਤਾ ਚਾਰ ਕੋ ਬੋਲਾ, ਜਿਸਕੇ ਸਾਥ ਬਾ ਕੇ ਅਸ ਬੋਲਾ,
ਉਸ ਵੇਲੇ ਬੜੀ ਭਾਰੀ ਚਿੰਤਾ ਹਿਰਦੇ ਚ ਧਾਰ ਕੇ ਸੁਲੀ ਖਾਂ ਬੋਲਿਆ, ਜਿਹੜਾ ਹਲਕਾਰਾ ਆਇਆ ਸੀ ਉਹਨੂੰ ਕਹਿਣ ਲੱਗਾ,
ਮੁਝ ਦਿਸ਼ਤੇ ਤੋ ਸਕਲ ਆਨੰਦ, ਕਹਾ ਪਯੋ ਜੋ ਬਿਆਯੋ ਨੰਦ,
ਮੇਰੇ ਵੱਲੋਂ ਜਾ ਕੇ ਪ੍ਰਿਥੀ ਚੰਦ ਜੀ ਨੂੰ ਕਹਿਣਾ ਸਭ ਰਾਜੀ ਖੁਸ਼ੀ ਨੇ, ਤੇ ਨਾਲੇ ਵੀ ਕਹਿ ਦੇ ਕੀ ਹੋ ਗਿਆ ਜੇ ਗੁਰੂ ਅਰਜਨ ਸਾਹਿਬ ਨੇ ਆਪਣਾ ਪੁੱਤਰ ਵਿਆਹ ਲਿਆ।
ਇਸ ਆਮੋ ਆ ਗਿਆ ਲੈ ਛਾਓ, ਗੁਰ ਗੈ ਬੇ ਕੇ ਨਿਤ ਉਤਸ਼ਾਓ,
ਬਾਦਸ਼ਾਹ ਕੋਲੋਂ ਆ ਗਿਆ ਲੈ ਕੇ, ਬਸ ਆਇਆ ਸਮਝੋ ਮੈਂ ਆ ਕੇ ਗੁਰੂ ਜੀ ਨੂੰ ਪਕੜ ਕੇ ਕੈਦੀ ਬਣਾ ਲਵਾਂਗਾ, ਬੇਫਿਕਰ ਹੋ ਜਾਣ ਪ੍ਰਿਥੀ ਚੰਦ ਜੀ। ਮੈਨੂੰ ਚੰਦੂ ਦੀ ਵੀ ਲੋੜ ਨਹੀਂ, ਪ੍ਰਿਥੀ ਚੰਦ ਨੇ ਕਿਹਾ ਸੀ ਨਾ ਵੀ ਚੰਦੂ ਨਾਲ ਵੀ ਸਲਾਹ ਕਰ ਲਈ, ਕਹਿੰਦਾ ਮੈਨੂੰ ਚੰਦੂ ਦੀ ਵੀ ਲੋੜ ਨਹੀਂ, ਚੰਦੂ ਤੋਂ ਬਿਨਾਂ ਹੀ ਮੈਂ ਜਾ ਕੇ ਗੁਰੂ ਜੀ ਨੂੰ ਏਦਾਂ ਮਾਰ ਲਵਾਂਗਾ ਜਿਵੇਂ ਅਚਾਨਕ ਕੋਈ ਸੱਪ ਡਸ ਲੈਂਦਾ, ਅਚਾਨਕ ਕੋਈ ਸੱਪ ਡੰਗ ਮਾਰ ਦਿੰਦਾ।
ਵੀਰ ਕਰੋ ਆਇਓ ਮੁਝ ਜਾਨ, ਕਰੋ ਕਾਜ ਸੁਣ ਸਖਾ ਸੁਜਾਨ,
ਪ੍ਰਿਥੀ ਚੰਦ ਨੂੰ ਕਹੋ ਵੀ ਉਹ ਧੀਰਜ ਰੱਖੇ ਤੇ ਸਮਝ ਲੈ ਬਸ ਮੈਂ ਆ ਗਿਆ, ਮੈਨੂੰ ਆਇਆ ਹੀ ਜਾਣੇ, ਮੈਂ ਆਪਣੇ ਸਖਾ ਦਾ ਆਪਣੇ ਮਿੱਤਰ ਦਾ ਕੰਮ ਜ਼ਰੂਰ ਕਰਾਂਗਾ।
ਚਿਤ ਦਿਨ ਮੈਂ ਦੇਖੋ ਆਈ, ਅਰਜਨ ਹੱਥ ਦੇ ਗੁਰ ਆਏ,
ਕੁਝ ਦਿਨਾਂ ਵਿਚ ਹੀ ਮੈਂ ਆ ਕੇ ਵੇਖਾਂਗਾ, ਗੁਰੂ ਅਰਜਨ ਸਾਹਿਬ ਨੂੰ ਮਾਰ ਕੇ ਗੁਰਤਾ ਗੱਦੀ ਬਾਬੇ ਪ੍ਰਿਥੀ ਚੰਦ ਨੂੰ ਦੇਵਾਂਗਾ।
ਤਦ ਮੇਰੇ ਮਨ ਨੂੰ ਪਜੈ ਸ਼ਾਂਤੀ, ਜਬ ਤੇਰੇ ਸ਼ਤਰੂ ਹੋਏ ਸ਼ਾਂਤੀ
ਮੇਰੇ ਮਨ ਨੂੰ ਸ਼ਾਂਤੀ ਮਿਲੇਗੀ ਜਦੋਂ ਮੈਂ ਤੇਰੇ ਦੁਸ਼ਮਣ ਨੂੰ ਮਾਰ ਮੁਕਾਵਾਂਗਾ ਤੇਰੇ ਦੁਸ਼ਮਣ ਨੂੰ ਖਤਮ ਕਰ ਦਿਆਂਗਾ
ਹਿਮਲੇ ਕਰ ਦੀਨਸ ਕਰ ਪਾਤੀ ਲਖੈ ਨਾ ਮੂਰਖ ਅਪਨ ਨਿਪਾਤੇ
ਇਹਦਾ ਵਿਚਾਰ ਕਰਕੇ ਸੁਲੀ ਖਾਂ ਨੇ ਚਿੱਠੀ ਲਿਖ ਕੇ ਦਿੱਤੀ ਆ ਹਲਕਾਰੇ ਨੂੰ ਇਹ ਨਹੀਂ ਸਮਝਦਾ ਕਿ ਮੈਂ ਗੁਰੂ ਸਾਹਿਬ ਨੂੰ ਮਾਰਨ ਚੱਲਿਆ ਆਪ ਹੀ ਉਥੇ ਰਸਤੇ ਚ ਮਰ ਜਾਣਾ ਆਪਣਾ ਘਾਤ ਨਹੀਂ ਸਮਝਦਾ ਜਾਣਦਾ ਮੂਰਖ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮਾਰਨਾ ਚਾਹੁੰਦਾ ਜਿਸ ਪ੍ਰਕਾਰ ਨਾਲ ਇਹਦੀ ਭੇਜੀ ਹੋਈ ਚਿੱਠੀ ਬਾਬੇ ਪ੍ਰਿਥੀ ਚੰਦ ਕੋਲ ਆਈ ਤੇ ਪ੍ਰਿਥੀ ਚੰਦ ਖੁਸ਼ੀਆਂ ਮਨਾ ਰਿਹਾ ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ ਗੁਰੂ ਕਾ ਪਵਿੱਤਰ ਪਾਵਨ ਇਤਿਹਾਸ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੇਖੇ